ਸੀਆਈਬੀਸੀ ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ cibc.com/cashpickup ਤੇ ਜਾਓ। ਸ਼ਰਤਾਂ ਅਤੇ ਸੀਆਈਬੀਸੀ ਫੋਰਨ ਐਕਸਚੇਂਜ ਰੇਟਸ ਲਾਗੂ। ਸੀਆਈਬੀਸੀ, ਐਂਬੀਸ਼ਨਸ ਮੇਡ ਰੀਅਲ।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਧਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 9058122800 ਔਰ ਵਿਜ਼ਿਟ mortgagebuddies.ca। ਉਹ ਛਾਏ ਪਏ ਨੇ ਕੈਨੀ ਧਾਲੀਵਾਲ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ, 4162131165।
ਅਟਲਾਂਟਿਕ ਕਿਚਨ ਬਾਥ ਐਂਡ ਫਾਇਰ ਪਲੇਸ ਹੁਣ ਖੁੱਲ ਚੁੱਕਾ ਹੈ ਕੈਂਬਰੇ ਦੇ ਵਿੱਚ। ਗੋਲਫ, ਕਿਚਨਰ, ਵਾਟਰਲੂ, ਵੁੱਡਸਟਾਕ ਅਤੇ ਲੰਡਨ ਵਾਲਿਆਂ ਵਾਸਤੇ ਖੁਸ਼ਖਬਰੀ, ਇੱਥੋਂ ਤੁਸੀਂ ਆਪਣੀ ਮਨਪਸੰਦ ਦੀ ਕਹਿੰਦੀ ਕਹਾਉਂਦੀ ਕਿਚਨ ਸਸਤੇ ਭਾਅ ਲਗਵਾ ਸਕਦੇ ਹੋ। ਗ੍ਰੇਨਾਈਟ ਦੇ ਕਾਊਂਟਰ ਟਾਪ ਤੋਂ ਇਲਾਵਾ ਹਾਰਡਵੁੱਡ ਫਲੋਰ, ਲੈਮੀਨੇਟ ਫਲੋਰ ਜਾਂ ਫਿਰ ਕੰਧਾਂ ਅਤੇ ਫਰਸ਼ ਤੇ ਲਾਉਣ ਵਾਲੀਆਂ ਟਾਈਲਾਂ ਸਸਤੇ ਭਾਅ ਵੇਚੀਆਂ ਜਾ ਰਹੀਆਂ ਨੇ। ਫਾਇਰ ਪਲੇਸ, ਕਿਚਨ ਤੇ ਵਾਸ਼ਰੂਮ ਦੀਆਂ ਟੂਟੀਆਂ ਤੱਕ ਅਵੇਲੇਬਲ ਹਨ। 425 ਹਸਪਤਾਲ ਰੋਡ ਦੇ ਯੂਨਿਟ 1B ਦੇ ਵਿੱਚ ਪਹੁੰਚੋ। ਜਾਣਕਾਰੀ ਲਈ 519-419-1331। ਅਟਲਾਂਟਿਕ ਕਿਚਨ ਬਾਥ ਐਂਡ ਫਾਇਰ ਪਲੇਸ।
ਭਾਈ ਸਸਤਾ ਲਾ ਲਾ,
ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹ ਸਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀ, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ।
ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। I've been serving Canadians from the last 20 years for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456, 416-917-1456, 1456, Rajpal Brad.
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰੱਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611-416-732-2611। ਨਾਮ ਯਾਦ ਰੱਖੀ ਜਸ ਭੁੱਲਰ।
HK Tire Center to cars and trucks se brand new ya old tires le sakde ho.
BF Godrej, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
Hey mama.
Mama's Pizza, 1957 to Toronto da favorite stone baked gourmet pizza brand hai. Jinna diyan GTA vich bahut sariyan locations han. Assi aaj vi fresh dough ate finest ingredients istemal karde han taki tuhanu mile mouth watering flavor inspired by Italy. We are now serving in Brampton and Mississauga. Opening walk in special dry crumb medium 3 topping pizza plus 8 chicken wings plus 500 ml pop bottle plus 1 dip for just $28.95.
Mama's Pizza. Order online at mamaspizza.com.
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਕੱਲ੍ਹ ਜਿਹੜਾ ਆਪਾਂ ਪ੍ਰੋਗਰਾਮ ਕੀਤਾ ਸੀ ਉਸ ਤੋਂ ਬਾਅਦ ਦੇ ਵਿੱਚ ਵੀ ਕਾਫੀ ਸਾਰੀਆਂ ਕਾਲਜ਼ ਆਈਆਂ, ਕਿਉਂਕਿ ਮਸਲਾ ਸਾਡਾ ਇੱਥੇ ਮਿਊਨਸਪੈਲਿਟੀ ਨਾਲ ਸਬੰਧਤ ਸੀ, ਲੋਕਲ ਇਸ਼ੂ ਸੀ। ਧੰਨਵਾਦ ਤੁਹਾਡਾ ਬਹੁਤ ਬਹੁਤ। ਵੈਸੇ ਤੁਹਾਨੂੰ ਪਤਾ ਕਿ ਆਪਾਂ ਇੱਥੋਂ ਦੇ ਮਸਲਿਆਂ ਦੀ ਗੱਲਬਾਤ ਕਰਦੇ ਹੁੰਦੇ ਹਾਂ, ਕੈਨੇਡਾ ਦੇ, ਓਨਟੈਰੀਓ ਦੇ, ਬਰੈਂਪਟਨ ਸ਼ਹਿਰ ਦੇ, ਪੀਲ ਦੇ, ਜ਼ਿੰਦਗੀ ਬਾਰੇ ਗੱਲਾਂ ਕਰਦੇ ਹਾਂ ਆਪਾਂ। ਆਮ ਬੰਦੇ ਦੀ ਜ਼ਿੰਦਗੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਤੇ ਕਿਹੋ ਜਿਹੀ ਚੱਲ ਰਹੀ ਹੈ, ਕੀ ਕੀ ਸਮੱਸਿਆਵਾਂ ਨੇ। ਪਰ ਆਓ ਅੱਜ ਆਪਾਂ ਇੱਕ ਇਹੋ ਜਿਹੇ ਮਸਲੇ ਤੇ ਗੱਲ ਕਰੀਏ ਜਿਹੜਾ ਮਸਲਾ ਸਾਡੇ ਪੁਰਾਣੇ ਦੇਸ਼ ਨਾਲ ਜਿੱਥੋਂ ਅਸੀਂ ਆਏ ਹਾਂ ਉੱਥੋਂ ਨਾਲ ਲਿੰਕਡ ਆ। ਪਰ ਇਹ ਮਸਲਾ ਸਾਰੀ ਦੁਨੀਆ ਦੇ ਲੋਕਾਂ ਦਾ, ਇਹ ਮਸਲਾ ਆਜ਼ਾਦ ਸੋਚਣੀ ਵਾਲੇ ਲੋਕਾਂ ਦਾ ਹੈਗਾ ਕਿ ਜਿਹੜਾ ਬੰਦਾ ਦੂਜੇ ਬੰਦਿਆਂ ਨਾਲੋਂ, ਦੂਜੇ ਇਨਸਾਨਾਂ ਨਾਲੋਂ ਥੋੜਾ ਜਿਹਾ ਅਲੱਗ ਤਰੀਕੇ ਨਾਲ ਸੋਚਦਾ ਤੇ ਸੋਚਦਾ ਵੀ ਸਮਾਜ ਦੀ ਭਲਾਈ ਦੀ ਖਾਤਰ ਆ, ਸੋਚਦਾ ਸਾਡੀ ਜ਼ਿੰਦਗੀ ਸੋਹਣੀ ਬਣੇ, ਸਮਾਜ ਤਰੱਕੀ ਕਿਵੇਂ ਕਰੇ, ਉਹਨੂੰ ਕੀ ਕੀ ਸਮੱਸਿਆਵਾਂ ਆ ਸਕਦੀਆਂ ਨੇ ਤੇ ਜਿਹੜਾ ਸੋ ਕਾਲਡ ਕਾਨੂੰਨ ਆ ਕਿਵੇਂ ਉਹਦੇ ਰਾਹ ਦੇ ਵਿੱਚ ਕਈ ਵਾਰੀ ਅੜਿੱਕਾ ਬਣ ਜਾਂਦਾ, ਕਿਵੇਂ ਲੋਕ ਕਾਨੂੰਨ ਦੀਆਂ ਕੁਝ ਕੁ ਧਾਰਾਵਾਂ ਦਾ ਨਜਾਇਜ਼ ਫਾਇਦਾ ਉਠਾ ਕੇ ਉਸ ਬੰਦੇ ਨੂੰ ਤੰਗ ਪਰੇਸ਼ਾਨ ਕਰਦੇ ਆ, ਬੰਦੇ ਨੂੰ ਜਾਂ ਬੰਦਿਆਂ ਦੀ ਧਿਰ ਨੂੰ ਜਾਂ ਉਸ ਗਰੁੱਪ ਨੂੰ ਜਿਹੜਾ ਸਮਾਜ ਨੂੰ ਅੱਗੇ ਨੂੰ ਲੈ ਕੇ ਜਾਣਾ ਚਾਹੁੰਦਾ। ਜਿਹੜਾ ਇਨਸਾਨ ਜਾਂ ਜਿਹੜੇ ਲਾਈਕ ਮਾਈਂਡਡ ਪੀਪਲ ਸਾਡੇ ਦਿਮਾਗੀ ਵਿਕਾਸ ਦੇ ਰਾਹ ਦੇ ਵਿੱਚ ਜਿਹੜੇ ਅੜਿੱਕੇ ਲੱਗੇ ਨੇ, ਜਿਹੜੀਆਂ ਜੰਜੀਰਾਂ, ਜਿਹੜੇ ਸੰਗਲ ਪਾਏ ਹੋਏ ਨੇ, ਉਸ ਨੂੰ ਤੋੜਨਾ ਚਾਹੁੰਦਾ। ਗੱਲ ਆਪਾਂ ਕਰ ਰਹੇ ਹਾਂ ਜੀ ਧਾਰਾ 295 ਜਿਹੜੀ ਭਾਰਤ ਦੇ ਵਿੱਚ ਆ, ਬਈ ਉਹ ਚੀਜ਼ ਕੀ ਹੈ ਤੇ ਕਿਵੇਂ ਪਿੱਛੇ ਜੇ ਪੰਜਾਬ ਦੇ ਵਿੱਚ ਕੁਝ ਕੁ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਹੈ ਜਿਹੜੀ ਤਰਕਸ਼ੀਲ ਸੋਚ ਦੇ ਲੇਖੇ ਲਾਈ ਹੋਈ ਹੈ, ਕਿਵੇਂ ਉਹਨਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਧਾਰਾ 295 ਲਾ ਕੇ, ਜਾਂ ਆਪਣੇ ਵਿਰੋਧੀਆਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਧਾਰਾ 295 ਕੀ ਆ। ਆਪਾਂ ਅਕਸਰ ਸੁਣਦੇ ਹਾਂ ਵੀ 295 295A ਦੇ ਤਹਿਤ ਕਿਸੇ ਤੇ ਪਰਚਾ ਜਿਹੜਾ ਉਹ ਦਰਜ ਕਰਤਾ। ਦੇਖੋ ਜਿਹੜਾ ਭਾਰਤੀ ਕਾਨੂੰਨ ਆ, ਕੌਂਸਟੀਟਿਊਸ਼ਨ ਆ, ਜਿਹੜਾ ਇੰਡੀਅਨ ਪੀਨਲ ਕੋਡ ਕਹਿ ਲਓ, ਉਹਦੇ ਮੁਤਾਬਕ ਜਿਹੜਾ ਸੈਕਸ਼ਨ 295 ਆ ਉਹ ਹੈਗਾ ਇੰਜਰਿੰਗ ਔਰ ਡਿਫਾਈਲਿੰਗ ਪਲੇਸ ਆਫ ਵਰਸ਼ਿਪ ਵਿਦ ਇੰਟੈਂਟ ਟੂ ਇਨਸਲਟ ਦਾ ਰਿਲੀਜਨ ਆਫ ਐਨੀ ਕਲਾਸ। ਇਹਦੇ ਹੈਡਿੰਗ ਦੇ ਵਿੱਚ ਹੀ ਪੜ੍ਹੋ ਤੁਸੀਂ ਪਹਿਲਾਂ, ਇੰਜਰਿੰਗ ਔਰ ਡਿਫਾਈਲਿੰਗ ਪਲੇਸ ਆਫ ਵਰਸ਼ਿਪ ਵਿਦ ਇੰਟੈਂਟ ਟੂ ਇਨਸਲਟ ਦਾ ਰਿਲੀਜਨ ਆਫ ਐਨੀ ਕਲਾਸ। ਕਿਸੇ ਦਾ ਜਿਹੜਾ ਧਰਮ ਹੈਗਾ ਕਿਸੇ ਕਲਾਸ ਦਾ, ਕਿਸੇ ਗਰੁੱਪ ਦਾ, ਇਸ ਇੰਟੈਂਸ਼ਨ ਦੇ ਨਾਲ, ਇਸ ਭਾਵਨਾ ਦੇ ਨਾਲ, ਪਲੇਸ ਆਫ ਵਰਸ਼ਿਪ ਆ ਜਿਹੜਾ ਭਗਤੀ ਪੂਜਾ ਦਾ ਜਿਹੜਾ ਥਾਂ, ਉਸ ਨੂੰ ਨੁਕਸਾਨ ਪਹੁੰਚਾਉਣਾ, ਉਹਦੇ 'ਚ ਜਾਨੀ ਇੰਟੈਂਸ਼ਨ ਕਲੀਅਰ ਹੋਣੀ ਚਾਹੀਦੀ ਹੈ ਵੀ ਹਾਂ ਇਹ ਮੈਂ ਉਸ ਰਿਲੀਜੀਅਸ ਪਲੇਸ ਨੂੰ, ਗੁਰਦੁਆਰੇ, ਮੰਦਰ, ਮਸਜਿਦ ਨੂੰ ਮੈਂ ਨੁਕਸਾਨ ਪਹੁੰਚਾਉਣ ਜਾ ਰਿਹਾ। ਆਪਾਂ ਡਿਟੇਲ ਬਾਅਦ ਦੇ ਵਿੱਚ ਕਰਾਂਗੇ, ਪਰ ਆਪਾਂ ਡਿਸਕਸ ਬਾਅਦ ਦੇ ਵਿੱਚ ਕਰਾਂਗੇ, ਪਰ ਥੋੜਾ ਜਿਹਾ ਸੁਣੀ ਜਾਓ, ਫਿਰ ਅੱਗੇ 295A ਦੀ ਗੱਲ ਵੀ ਕਰਾਂਗੇ। ਪਹਿਲੀ ਗੱਲ ਤਾਂ ਪਹਿਲਾ ਜਿਹੜਾ ਨੁਕਤਾ ਹੈ ਜਿਹੜਾ ਇਹਦੇ ਹੈਡਿੰਗ ਦੇ ਵਿੱਚ ਆ ਉਹ ਬੜਾ ਕਲੀਅਰ ਆ, ਵਿਦ ਇੰਟੈਂਟ ਟੂ ਇਨਸਲਟ ਦ ਰਿਲੀਜਨ ਆਫ ਐਨੀ ਕਲਾਸ। ਕਿਸੇ ਗਰੁੱਪ ਦਾ, ਕਿਸੇ ਧਰਮ ਦਾ, ਕੋਈ ਪੂਜਾ ਦਾ ਥਾਂ ਹੈਗਾ, ਭਗਤੀ ਕਰਨ ਦਾ ਥਾਂ, ਕੋਈ ਗੁਰਦੁਆਰਾ, ਮੰਦਰ, ਮਸਜਿਦ ਦਾ ਜਾਂ ਕੋਈ ਹੋਰ ਹੈਗਾ, ਬਈ ਉਹਦੀ ਇੰਟੈਂਸ਼ਨ ਹੋਵੇ ਬੰਦੇ ਦੀ, ਵੀ ਮੈਂ ਮਤਲਬ ਇਹਨੂੰ ਨੁਕਸਾਨ ਪਹੁੰਚਾਉਣਾ। ਇਹਦੇ ਵਿੱਚ ਅੱਗੇ ਡਿਟੇਲ ਆ ਜਾਂਦੀ ਹੈ, ਇੰਜਰਿੰਗ ਔਰ ਡਿਫਾਈਲਿੰਗ ਪਲੇਸ ਆਫ ਵਰਸ਼ਿਪ ਵਿਦ ਇੰਟੈਂਟ ਟੂ ਇਨਸਲਟ ਦਾ ਰਿਲੀਜਨ ਆਫ ਐਨੀ ਕਲਾਸ, ਹੂਸੋਐਵਰ ਡਿਸਟਰੋਇਜ਼, ਡੈਮੇਜਿਸ ਔਰ ਡਿਫਾਈਲਸ ਐਨੀ ਪਲੇਸ ਆਫ ਵਰਸ਼ਿਪ ਔਰ ਐਨੀ ਆਬਜੈਕਟ ਹੈਲਡ ਸੇਕਰਡ ਬਾਈ ਐਨੀ ਕਲਾਸ ਆਫ ਪਰਸਨ ਵਿਦ ਦਾ ਇੰਟੈਂਸ਼ਨ ਆਫ ਦੇਅਰ ਬਾਈ ਇਨਸਲਟਿੰਗ ਦਾ ਰਿਲੀਜਨ ਆਫ ਐਨੀ ਕਲਾਸ ਆਫ ਪਰਸਨ or with the knowledge that any class of persons is likely to consider such destruction, damage or defilement as an insult to their religion, shall be punished with imprisonment of either description for a term which may extend to 2 years or with fine or with both. Badi clear wording hai ji ede vich bhi ohdi intention honi chahidi hai bhi main damage karna hai addi da gal clear aa ede vich ਤੇ ਦੂਜੀ ਅੱਧੀ ਕੀ ਹੈ ਜਿਹੜੀ ਅਗਲੀ ਅੱਧੀ ਆ ਬਈ ਜੇ ਕੋਈ ਸਮਝਦਾ ਹੈ ਕਿ ਕੋਈ ਐਂ ਕਰ ਰਿਹਾ ਮੇਰੀ ਜਿਹੜੀ ਪਲੇਸ ਆਫ ਵਰਸ਼ਿਪ ਆ ਉਸ ਨੂੰ ਐਂ ਡਿਲੀਬਰੇਟਲੀ ਉਹ ਨੁਕਸਾਨ ਪਹੁੰਚਾ ਰਿਹਾ ਤਾਂ ਉਹਨੂੰ ਫਿਰ ਆਹ ਇੰਪ੍ਰਿਜ਼ਨਮੈਂਟ ਹੋਊਗੀ ਜਾਂ ਜੋ ਵੀ ਜਿਹੜੀ ਸਜ਼ਾ ਉਹਦੇ ਤੇ ਧਾਰਾ ਲੱਗੂਗੀ। ਅੱਗੇ ਜਿਹੜੀ ਸਪੈਸੀਫਿਕਲੀ 295A ਆ ਧਿਆਨ ਨਾਲ ਸੁਣਨ ਵਾਲੀ ਆ, ਡਿਲੀਬਰੇਟ ਐਂਡ ਮਲੇਸ਼ੀਅਸ ਐਕਟਸ ਇੰਟੈਂਡਡ ਟੂ ਆਊਟਰੇਜ ਰਿਲੀਜੀਅਸ ਫੀਲਿੰਗਸ ਆਫ ਐਨੀ ਕਲਾਸ ਬਾਈ ਇਨਸਲਟਿੰਗ ਇਟਸ ਰਿਲੀਜਨ ਔਰ ਰਿਲੀਜੀਅਸ ਬਿਲੀਫਸ, ਇਹ ਹੈਡਿੰਗ ਆ। ਮਤਲਬ ਉਹਦੀ ਇੰਟੈਂਸ਼ਨ ਕਲੀਅਰ ਹੋਣੀ ਚਾਹੀਦੀ ਹੈ ਬੰਦੇ ਦੀ ਵੀ ਸੱਚੀ ਮੁੱਚੀ ਮੈਂ ਨੁਕਸਾਨ ਪਹੁੰਚਾਉਣਾ, ਮਾੜੀ ਭਾਵਨਾ ਦੇ ਨਾਲ ਨੁਕਸਾਨ ਪਹੁੰਚਾਉਣਾ। Intended to outrage religious feelings of any class by insulting its religion or religious beliefs. Kiya age 295 de vich, whoever with deliberate and malicious intention of outraging the religious feelings of any class, bracket ch likha citizens of India, by words either spoken or written or by signs or by visible representations or otherwise insults or attempts to insult the religion or the religious beliefs of that class shall be punished with imprisonment of either description for a term which may extend to 3 years or with fine or with both. ਇਹ 295A ਹੈ। ਅੱਛਾ 295A ਤੋਂ ਬਾਅਦ ਅੱਗੇ ਜਿਹੜੀ 296 ਆ ਜਿਹੜੀ ਉਹ ਵੀ ਧਿਆਨ ਦੇਣ ਵਾਲੀ ਗੱਲ ਆ, ਕਿਉਂਕਿ ਮੇਰੇ ਮਨ ਚ ਸੀਗਾ ਤੁਹਾਨੂੰ ਕਲੀਅਰ ਦੱਸਦਾ। 296 ਚ ਵੀ ਕੁਛ ਇਸ ਤਰ੍ਹਾਂ ਹੁੰਦਾ, ਡਿਸਟਰਬਿੰਗ ਰਿਲੀਜੀਅਸ ਅਸੈਂਬਲੀ, whosoever voluntarily causes disturbance to any assembly lawfully engaged in the performance of religious worship or religious ceremonies shall be punished with imprisonment of either description for a term which may extend to 1 year or with fine or with both. ਦੁਬਾਰਾ ਪੜ੍ਹ ਦਿੰਦਾ, ਡਿਸਟਰਬਿੰਗ ਰਿਲੀਜੀਅਸ ਅਸੈਂਬਲੀ, ਧਾਰਾ 296 ਸੈਕਸ਼ਨ 296 ਸੋਰੀ, whoever voluntarily causes disturbance to any assembly lawfully engaged in the performance of religious worship or religious ceremonies shall be punished with imprisonment of either description for a term which may extend to 1 year or with fine or with both. ਤੁਹਾਨੂੰ ਤਿੰਨ ਚੀਜ਼ਾਂ ਸੁਣਾਈਆਂ ਨੇ, 295, 295A ਤੇ 296। ਹੁਣ ਦੇਖੋ, ਮੈਂ ਕੋਈ ਵਕੀਲ ਨਹੀਂ, ਮੈਂ ਕੋਈ ਰਿਲੀਜੀਅਸ ਬੰਦਾ ਨਹੀਂ, ਮੈਂ ਨਾਨ ਰਿਲੀਜੀਅਸ ਬੰਦਾ, ਪਰ ਜਦੋਂ ਤੁਸੀਂ ਅਮਲ ਦੇ ਵਿੱਚ ਵੇਖੋਗੇ, ਮੇਰੇ ਵੱਲ ਨਾ ਦੇਖੋ, ਤੁਸੀਂ ਕਿਸੇ ਵੀ ਧਾਰਮਿਕ ਬੰਦੇ ਵੱਲ ਵੇਖੋ, ਜਿਹੜਾ ਬੰਦਾ ਧਰਮ ਨੂੰ ਨਿੱਜੀ ਮਸਲਾ ਸਮਝਦਾ, ਆਪਣੇ ਘਰ ਦੀ ਚਾਰ ਦੀਵਾਰੀ 'ਚ ਬੈਠ ਕੇ ਸੋਚਦਾ, ਕਿਸੇ ਵੀ ਰੱਬ ਨੂੰ ਪੂਜੇ, ਵਾਹਿਗੁਰੂ ਅੱਲਾ ਰਾਮ ਰਾਮ ਕਰੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਮੈਂ ਪ੍ਰੈਕਟੀਕਲੀ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਬਈ ਇੱਕ ਨਾਨ ਰਿਲੀਜੀਅਸ ਬੰਦਾ ਉਹ ਸਾਰੇ ਦੇ ਸਾਰੇ ਧਰਮਾਂ ਨੂੰ ਬਰਾਬਰ ਰੱਖ ਕੇ ਉਹਨਾਂ ਸਾਰਿਆਂ ਦਾ ਸਤਿਕਾਰ ਕਰਦਾ, ਧਾਰਮਿਕ ਲੋਕਾਂ ਦਾ ਸਤਿਕਾਰ ਕਰਦਾ, ਕਿਉਂਕਿ ਉਹਨਾਂ ਨੂੰ ਇਨਸਾਨ ਸਮਝਦਾ। ਉਹਦੀ ਜਿਹੜੀ ਸੋਚਣੀ ਆ ਉਹ ਹਿਊਮਨਿਸਟ ਹੁੰਦੀ ਹੈ, ਮਾਨਵਤਾਵਾਦੀ ਹੁੰਦੀ ਹੈ। ਇਸ ਕਰਕੇ ਨਾਨ ਰਿਲੀਜੀਅਸ ਬੰਦਾ ਜਿਹੜਾ ਉਹ ਇੱਕ ਪ੍ਰੋਸੈਸ ਦੇ ਵਿੱਚੋਂ ਨਿਕਲ ਕੇ ਨਾਨ ਰਿਲੀਜੀਅਸ ਬਣਦਾ। ਮੈਂ ਨਹੀਂ ਕਹਿੰਦਾ ਨਾਨ ਰਿਲੀਜੀਅਸ ਚੰਗੇ ਆ, ਰਿਲੀਜੀਅਸ ਮਾੜੇ ਆ, ਰਿਲੀਜੀਅਸ ਚੰਗੇ ਆ ਬੰਦੇ, ਨਾਨ ਰਿਲੀਜੀਅਸ ਮਾੜੇ ਆ, ਇਹ ਸਾਡਾ ਅੱਜ ਦਾ ਵਿਸ਼ਾ ਨਹੀਂ। ਸਾਰੇ ਇਨਸਾਨ ਨੇ। ਜਿਹੜਾ ਬੰਦਾ ਦੂਜੇ ਇਨਸਾਨਾਂ ਦੀ ਕਦਰ ਕਰਦਾ, ਭਰਾਵਾਂ ਵਾਂਗੂ ਸਮਝਦਾ, ਉਹਦੇ ਦੁੱਖ ਸੁੱਖ ਦੇ ਵਿੱਚ ਉਹਦਾ ਸਾਥ ਦਿੰਦਾ, ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਆ, ਕਿਸੇ ਵੀ ਕਲਚਰ ਨਾਲ ਸੰਬੰਧਿਤ ਆ, ਵੈਦਰ ਉਹ ਧਰਮ ਨੂੰ ਮੰਨਦਾ ਕਿ ਨਹੀਂ ਮੰਨਦਾ, ਉਹ ਇਸ਼ੂ ਹੀ ਅਲੱਗ ਹੈਗਾ। ਜਿਹੜਾ ਇਨਸਾਨ ਇਨਸਾਨ ਦੀ ਕਦਰ ਕਰਦਾ, ਉਹਦੇ ਅੱਗੇ ਸਿਰ ਝੁਕਦਾ। ਪਰ ਇੱਕ ਰਿਲੀਜੀਅਸ ਬੰਦਾ ਜਿਹੜਾ ਹੁੰਦਾ, ਇੰਨਾ ਕੁ ਫਰਕ ਜ਼ਰੂਰ ਹੁੰਦਾ ਬਈ ਇੱਕ ਰਿਲੀਜੀਅਸ ਬੰਦਾ ਬਣੇ ਬਣਾਏ ਇੱਕ ਥਾਟ ਪ੍ਰੋਸੈਸ ਤੇ ਚੱਲ ਰਿਹਾ ਜਿਹੜਾ ਪੁਰਖਿਆਂ ਨੇ ਬਣਾਇਆ ਹੋਇਆ, ਜਿਹੜਾ ਉਹਦੇ ਮਾਂ ਪਿਓ ਰਾਹੀਂ ਸਬਕੌਂਸ਼ੀਅਸ ਮਾਈਂਡ ਰਾਹੀਂ ਉਹਦੇ ਪਹਿਲਾਂ ਹੀ ਉਹਦੇ ਮਨ ਦੇ ਵਿੱਚ ਹੁੰਦਾ। ਪਹਿਲਾਂ ਦਾ ਮਤਲਬ ਉਹ ਛੋਟਾ ਹੁੰਦਾ ਉਹੀ ਸਿੱਖਦਾ, ਉਹ ਜੀ ਪ੍ਰੈਕਟਿਸ ਕਰਦਾ। ਇੱਕ ਨਾਨ ਰਿਲੀਜੀਅਸ ਬੰਦਾ ਜਿਹੜਾ, ਇੱਕ ਤਰਕਸ਼ੀਲ ਬੰਦਾ ਜਿਹੜਾ, ਉਹ ਆਪਣੇ ਬਣਾਏ ਰਾਹ ਤੇ ਚੱਲਦਾ, ਉਹ ਸਾਰੇ ਧਾਰਮਿਕ ਗ੍ਰੰਥ ਫਰੋਲਦਾ, ਉਹਦੇ ਮਨ ਦੇ ਵਿੱਚ ਜਿਹੜੇ ਵਿਚਾਰ ਚੱਲਦੇ ਨੇ, ਜਦੋਂ ਉਹ ਬਣੇ ਬਣਾਏ ਰਸਤੇ ਤੇ ਨਹੀਂ ਚੱਲਦਾ, ਕੁਝ ਨਵਾਂ ਸੋਚਦਾ, ਉਹ ਉਸ ਸੋਚ ਨੂੰ ਬਾਰ ਬਾਰ ਪਰਖ ਕੇ ਵੇਖਦਾ, ਉਹਦੇ ਤੋਂ ਰਿਜ਼ਲਟ ਕੱਢਦਾ, ਕੱਢੇ ਹੋਏ ਰਿਜ਼ਲਟਾਂ ਤੋਂ ਵੇਖਦਾ ਵੀ ਜਿਹੜੀ ਮੇਰੀ ਸੋਚ ਹੈਗੀ ਆ ਇਹਦੇ ਚ ਕੋਈ ਫਰਕ ਤਾਂ ਨਹੀਂ, ਤੇ ਜਿੰਨਾ ਕੁ ਉਹਨੂੰ ਫਰਕ ਲੱਗਦਾ ਉਹ ਦੁਬਾਰਾ ਫਿਰ ਤਬਦੀਲ ਹੋ ਜਾਂਦਾ। ਇਸ ਤਰ੍ਹਾਂ ਉਹ ਆਲਰੇਡੀ ਸਮਾਜ ਦੇ ਵਿੱਚ ਜਿਹੜਾ ਗਿਆਨ ਪਿਆ ਉਸ ਦੀ ਪੁਣ ਛਾਣ ਕਰਕੇ ਉਹਦੇ ਵਿੱਚੋਂ ਵਧੀਆ ਗਿਆਨ ਨੂੰ ਐਬਜ਼ੋਰਬ ਕਰ ਲੈਂਦਾ, ਅਸਿਮੀਲੇਟ ਕਰ ਲੈਂਦਾ, ਤੇ ਉਸ ਤੋਂ ਬਾਅਦ ਨਵਾਂ ਜਿਹੜਾ ਉਹਨੇ ਜਾਣੀ ਸਿਰਜ ਲਿਆ ਕਹਿ ਲਓ, ਜਾਂ ਉਹਨੇ ਜਿਹੜਾ ਪੁਣ ਛਾਣ ਕੱਢ ਕੇ ਦੇਖ ਲਿਆ ਪ੍ਰੈਕਟੀਕਲੀ, ਉਹਨੂੰ ਇੰਪਲੀਮੈਂਟ ਕਰਕੇ ਫਿਰ ਦੇਖਦਾ, ਜੇ ਫਿਰ ਉਹਨੂੰ ਕੋਈ ਰਿਜ਼ਲਟ ਵਧੀਆ ਨਹੀਂ ਨਿਕਲਦਾ ਤਾਂ ਉਹਦੇ ਵਿੱਚੋਂ ਫਿਰ ਨਵਾਂ ਰਿਜ਼ਲਟ ਕੱਢਦਾ। ਮੇਰੇ ਕਹਿਣ ਦਾ ਮਤਲਬ ਆ, ਉਹ ਦੱਸੇ ਹੋਏ ਰਾਹ ਦੇ ਉੱਤੇ ਨਹੀਂ ਚੱਲਦਾ, ਇਸ ਕਰਕੇ ਉਹਦੀ ਜ਼ਿੰਦਗੀ ਮੁਕਾਬਲਤਨ ਔਖੀ ਹੁੰਦੀ ਆ, ਉਹਦੀ ਹਰ ਗੱਲ ਤੇ ਕਿੰਤੂ ਪ੍ਰੰਤੂ ਕੀਤਾ ਜਾਂਦਾ, ਉਹ ਆਪਣੇ ਆਪ ਨਾਲ ਸੰਘਰਸ਼ ਕਰਦਾ, ਉਹ ਕ੍ਰਿਟੀਸਿਜ਼ਮ ਕਰਦਾ, ਸੈਲਫ ਕ੍ਰਿਟੀਸਿਜ਼ਮ ਦੇ ਰਾਹ ਤੇ ਚੱਲਦਾ, ਉਹ ਆਤਮ ਚਿੰਤਨ ਕਰਦਾ, ਹਰ ਇੱਕ ਗੱਲ ਨੂੰ ਪਰਖ ਕੇ ਵੇਖਦਾ, ਲਾਜ਼ਮੀ ਤੌਰ ਦੇ ਉੱਤੇ ਉਹ ਇਸ ਸਿੱਟੇ ਤੇ ਤਾਂ ਪਹੁੰਚ ਹੀ ਜਾਂਦਾ ਵੀ ਇਹ ਬਾਕੀ ਸਾਰੇ ਮੇਰੇ ਭਰਾ ਹੀ ਨੇ, ਇਹ ਇਗਨੋਰੈਂਟ ਹੋ ਸਕਦੇ ਨੇ, ਇਹ ਵਿਦਨ ਦਾ ਬੌਕਸ ਸੋਚਦੇ ਹੋ ਸਕਦੇ ਨੇ, ਪਰ ਹੈ ਇਨਸਾਨ ਨੇ ਤੇ ਮੈਂ ਇਹਨਾਂ ਦੀ ਬਿਹਤਰੀ ਦੇ ਲਈ ਕੰਮ ਕਰਾਂ। ਇਸ ਕਰਕੇ ਜ਼ਿੰਦਗੀ ਦਾ ਬਹੁਤਾ ਹਿੱਸਾ ਉਹ ਸਮਾਜ ਦੇ ਲੇਖੇ ਲਾਉਂਦਾ, ਡੈਫੀਨੇਟਲੀ ਆਪਣੀ ਜ਼ਿੰਦਗੀ ਮਤਲਬ ਉਹ ਵਧੀਆ ਤਰੀਕੇ ਨਾਲ ਜਿਉਣ ਦੀ ਕੋਸ਼ਿਸ਼ ਕਰਦਾ। ਇਸ ਕਰਕੇ ਜਿਹੜਾ ਬੰਦਾ ਕੋਈ ਇਹ ਸੋਚਦਾ ਨਾ ਵੀ ਉਹ ਡੈਲੀਬਰੇਟਲੀ ਦੂਜਿਆਂ ਦੇ ਵਿਸ਼ਵਾਸਾਂ ਨੂੰ ਨੁਕਸਾਨ ਪਹੁੰਚਾਉਂਦਾ, ਉਹ ਜਾਣ ਬੁੱਝ ਕੇ ਇਨਸਲਟ ਕਰਦਾ, ਤਾਂ ਮੇਰਾ ਖਿਆਲ ਬਹੁਤ ਵੱਡਾ ਭੁਲੇਖਾ। ਜਿਹੜੀ ਪਹਿਲੀ ਲਾਈਨ ਆ ਨਾ, ਜੇ 295A ਜਾਂ 295 ਉਹਨਾਂ ਲੋਕਾਂ ਦੇ ਉੱਤੇ ਲੱਗਦੀ ਹੈ ਜਿਹੜੇ ਆਲਰੇਡੀ ਸੋਸ਼ਲ ਕੰਸਰਨ ਦੀ ਗੱਲ ਕਰਦੇ ਨੇ, ਜਿਹੜੇ ਆਲਰੇਡੀ ਸੋਸ਼ਲ ਐਕਟੀਵਿਸਟ ਨੇ, ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਲੋਕਾਂ ਦੇ ਲੇਖੇ ਲਾਈਆਂ ਨੇ, ਜਿਹੜੇ ਆਪਣੀ ਜ਼ਿੰਦਗੀ ਚੋਂ ਸਮਾਂ ਕੱਢ ਕੇ ਉਹ ਹੋਰਾਂ ਦੇ ਲਈ ਕੰਮ ਕਰ ਰਹੇ ਨੇ, ਜਾਂ ਇੱਕ ਪਰਟੀਕੁਲਰ ਸੋਚ ਲਈ ਕੰਮ ਕਰਦੇ ਨੇ ਜਿਹੜੀ ਸੋਚ ਸਮਾਜ ਨੂੰ ਅਗਾਂਹ ਨੂੰ ਲੈ ਕੇ ਜਾਂਦੀ ਹੈ, ਤਾਂ ਉਹਦੇ ਬਾਰੇ ਇਹ ਸੋਚਣਾ ਕਿ ਇਹ ਡੈਲੀਬਰੇਟਲੀ ਇਹ ਜਾਣ ਬੁੱਝ ਕੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ ਇਸ ਇੰਟੈਂਸ਼ਨ ਦੇ ਨਾਲ, ਮੇਰਾ ਖਿਆਲ ਇਹ ਧਾਰਾ ਉੱਤੇ ਕਾਨੂੰਨ ਇਸ ਗੱਲ ਤੇ ਘੱਟੋ ਘੱਟ ਕਾਨੂੰਨ ਕਲੀਅਰ ਆ। ਹਾਂ, ਜਿਹੜੇ ਕੱਟੜ ਲੋਕ ਹੁੰਦੇ ਨੇ, ਜਿਹੜੇ ਫਿਰਕਾ ਪ੍ਰਸਤ ਲੋਕ ਹੁੰਦੇ ਨੇ, ਉਹਨਾਂ ਬਾਰੇ ਇਹ ਸੋਚਣਾ ਕਿ ਉਹ ਜਾਣ ਬੁੱਝ ਕੇ ਦੂਜੇ ਧਰਮ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ, ਮੈਂ ਇਹਦੇ ਬਾਰੇ ਵੀ ਡਾਊਟਫੁੱਲ ਆ। ਕਈ ਵਾਰੀ ਕੀ ਹੁੰਦਾ ਬਈ ਇੱਕ ਕੱਟੜ ਧਾਰਮਿਕ ਬੰਦਾ ਵੀ ਇੱਕ ਪ੍ਰੋਸੈਸ ਦੇ ਵਿੱਚੋਂ ਨਿਕਲ ਕੇ ਕੱਟੜ ਧਾਰਮਿਕ ਬਣਦਾ। ਮੈਂ ਕੱਟੜ ਧਾਰਮਿਕ ਦੀ ਗੱਲ ਕਰਦਾ, ਧਾਰਮਿਕ ਬੰਦੇ ਦੀ ਗੱਲ ਨਹੀਂ ਕਰ ਰਿਹਾ। ਧਾਰਮਿਕ ਬੰਦੇ ਜਿਹੜੇ ਉਹ ਵੀ ਮਾਨਵਤਾਵਾਦੀ ਹੋ ਸਕਦੇ ਨੇ, ਬਹੁਤ ਸਾਰੇ ਧਾਰਮਿਕ ਬੰਦੇ ਵੀ ਮਾਨਵਤਾਵਾਦੀ ਹੁੰਦੇ ਨੇ। ਮੈਂ ਕੱਟੜ ਧਾਰਮਿਕ ਲੋਕਾਂ ਦੀ ਗੱਲ ਕਰ ਰਿਹਾ, ਜਿਹੜੇ ਕਿਰਪਾਨਾਂ ਚੱਕ ਲੈਂਦੇ ਨੇ, ਤ੍ਰਿਸ਼ੂਲ ਚੱਕ ਲੈਂਦੇ ਨੇ, ਉਹ ਵੀ ਇੱਕ ਪ੍ਰੋਸੈਸ ਚੋਂ ਨਿਕਲ ਕੇ ਬਣਦੇ ਨੇ, ਉਹ ਵੀ ਸੁਸਾਇਟੀ ਦਾ ਪ੍ਰੋਡਕਟ ਹੀ ਨੇ। ਕਿਉਂਕਿ ਸੁਸਾਇਟੀ ਸਾਨੂੰ ਕਈ ਵਾਰੀ ਜਦੋਂ ਇਹ ਸਿਖਾ ਦਿੰਦੀ ਹੈ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਵੀ ਡਟੇ ਰਹੋ, ਜਿਹੜੇ ਵਿਚਾਰਾਂ ਤੇ ਡਟੇ ਹੋ ਡਟੇ ਰਹੋ, ਪਰ ਸਾਨੂੰ ਇਹ ਨਹੀਂ ਸਿਖਾਇਆ ਜਾਂਦਾ ਵੀ ਵਿਚਾਰਾਂ ਨੂੰ ਪਰਖ ਕੇ ਵੀ ਦੇਖ ਲਓ ਵੀ ਕੀ ਤੁਹਾਡੇ ਜਿਹੜੇ ਵਿਚਾਰ ਨੇ ਵਾਕਿਆ ਹੀ ਠੀਕ ਨੇ। ਤਾਂ ਮੈਂ ਇਹ ਸਮਝਦਾ ਵੀ ਉਹ ਵੀ ਲੋਕ ਬਹੁਤ ਵਾਰੀ ਗੁੰਮਰਾਹ ਹੋ ਕੇ ਉਹ ਗਲਤ ਰਸਤੇ ਤੇ ਚੱਲਦੇ ਨੇ, ਉਹਨਾਂ ਤੇ ਵੀ ਇਸ ਤਰ੍ਹਾਂ ਦੀਆਂ ਧਰਾਵਾਂ ਲਾਉਣਾ ਵੀ ਉਹ ਜਾਣ ਬੁੱਝ ਕੇ ਕਰਦੇ ਨੇ, ਠੀਕ ਹੈ। ਜਿਹੜਾ ਪ੍ਰੈਕਟਿਸ ਚੋਂ ਲੱਗਦਾ ਬਾਰ ਬਾਰ ਕਰਦਾ, ਉਹਦੇ ਤੇ ਧਾਰਾ ਕੋਈ ਇਹੋ ਜਿਹੀ ਲੱਗੇ, ਧਾਰਾ ਇਟ ਸੈਲਫ ਹੀ ਸਪਸ਼ਟ ਨਹੀਂ ਹੈ। ਦੇਖੋ ਧਾਰਾ ਚ ਕੀ ਲਿਖਿਆ ਗਿਆ, ਮੈਂ ਦੁਬਾਰਾ ਪੜ੍ਹ ਕੇ ਸੁਣਾ ਦਿੰਦਾ। 295 ਦੇ ਵਿੱਚ ਜਿਹੜੀ ਆਹ ਗੱਲ ਲਿਖੀ ਗਈ ਹੈ ਨਾ, ਜਦੋਂ ਤੁਸੀਂ ਡਿਸਕਸ਼ਨ ਕਰੋਗੇ, Whosoever with deliberate and malicious intention of outraging the religious feelings of any class by words either spoken or written or by signs or by visible representation or other, sign rahi vi jadon tusi ishara karde ho, insults or attempts to insert the religion or the religious beliefs of that class shall be punished. Hun ishara meri gall suno, apne kamre de vich 3 bande baithe hai ya 4 bande baithe hai, ਇੱਕ ਹੈਗਾ ਮੁਸਲਮਾਨ ਇਸਲਾਮ ਨੂੰ ਮੰਨਦਾ, ਇੱਕ ਹੈਗਾ ਹਿੰਦੂ, ਇੱਕ ਹੈਗਾ ਸਿੱਖ। ਇੱਕ ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਉਹਦਾ ਇਸ਼ਾਰਾ। ਇੱਕ ਕਹਿੰਦਾ ਵੀ ਰੱਬ ਆ ਜਿਹੜਾ ਅੱਲਾ 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 ਇਜ਼ ਗ੍ਰੇਟ, ਦੂਜਾ ਕਹਿੰਦਾ ਗੋਡ ਇਜ਼ ਗ੍ਰੇਟ। ਤਿੰਨਾਂ ਦੇ ਇਸ਼ਾਰੇ ਅਲੱਗ ਅਲੱਗ ਨੇ, ਇੱਕ ਰੱਬ ਨੂੰ ਆਏ ਕਰਦਾ, ਇੱਕ ਆਏ ਕਰਦਾ, ਇੱਕ ਆਏ ਕਰਦਾ। ਹੁਣ ਜੇ ਇੱਕ ਦੂਜੇ ਦੇ ਸਾਹਮਣੇ ਭਾਈ ਆਏ ਕਰਨਗੇ ਤੇ ਦੂਸਰਾ ਜੇ ਬੰਦਾ ਸਮਝ ਲੈ ਮੈਨੂੰ ਇਨਸਲਟ ਕਰ ਰਿਹਾ ਤੇ ਕਿਹੜੀ ਧਾਰ ਲੱਗੂਗੀ। ਇਸ ਕਰਕੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇੰਟੈਂਸ਼ਨ ਨਾਲ ਜਾਂ ਇਸ਼ਾਰਿਆਂ ਦੇ ਨਾਲ ਦੂਜੇ ਦੀਆਂ ਫੀਲਿੰਗਸ ਹਰਟ ਹੋ ਰਹੀਆਂ। ਅੱਛਾ ਹੁਣ ਆ ਜਾਓ ਤੁਸੀਂ ਜਾਣ ਬੁੱਝ ਕੇ ਫੀਲਿੰਗਸ ਹਰਟ ਕਰਨ ਬਾਰੇ। ਆਪਾਂ ਅਲੱਗ ਅਲੱਗ ਧਰਮਾਂ ਦੀ ਗੱਲ ਹੀ ਕਰਦੇ ਹਾਂ। ਵੈਸੇ ਨਾ ਜਦੋਂ ਤੁਸੀਂ ਡਿਟੇਲ ਦੇ ਵਿੱਚ ਜਾਓਗੇ, ਸਮਾਜਿਕ ਵਿਕਾਸ ਦਾ ਇਤਿਹਾਸ ਪੜੋਗੇ, ਬੰਦਾ ਬੜਾ ਇਗਨੋਰੈਂਟ ਸੀ ਜਦੋਂ ਉਹਨੇ ਕੁਦਰਤ ਦੇ ਗੁੱਝੇ ਭੇਦਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਸੋਚ ਦੇ ਘੋੜੇ ਦੜਾਏ, ਤਾਂ ਪਹਿਲਾਂ ਪਈ ਮਾੜੀ ਮੋਟੀ ਸੋਚ ਵੀ ਸੀ ਉਹਦੇ ਤੇ, ਕਿੰਤੂ ਪਰੰਤੂ ਹੋਇਆ, ਜ਼ਰੂਰ ਹੋਇਆ, ਦਿਮਾਗਾਂ ਦੇ ਵਿੱਚ ਖਲਬਲ ਹੋਈ ਆ। ਜਿਹੜਾ ਗਿਆਨ ਆ, ਜਿਹੜੀ ਨੌਲੇਜ ਆ, ਇਹਦੀ ਕਰੈਕਟਰਿਸਟਿਕ ਕੀ ਆ, ਜਿਵੇਂ ਬੰਦ ਕਮਰੇ 'ਚ ਤੁਸੀਂ ਬੈਠੇ ਹੋ, ਇੱਕ ਝਰੀਟ ਆ, ਬਹੁਤ ਬਿਰਲ ਆ ਉਹਦੇ 'ਚ ਪਈ, ਹਨੇਰੇ 'ਚ ਬੈਠੇ ਹੋ। ਚਾਨਣ ਦੀ ਖਾਸੀਅਤ ਆ ਵੀ ਚਾਨਣ ਨੇ ਨਾ ਜਦੋਂ ਅੰਦਰ ਜਾਣਾ ਉਹਨੇ ਰਿਛਨਾਉਣ ਦੀ ਕੋਸ਼ਿਸ਼ ਕਰਨੀ ਅੰਦਰ ਜਾ ਕੇ, ਸਾਰੇ ਸਾਰੇ ਕਿਤੇ ਉਹ ਚਾਨਣ ਫੈਲ ਜਾਣਾ। ਇਵੇਂ ਦਿਮਾਗ ਦੇ ਵਿੱਚ ਕੋਈ ਜਦੋਂ ਅਕਲ ਦੀ ਗੱਲ, ਗਿਆਨ ਦੀ ਗੱਲ ਪੈਂਦੀ, ਅੰਦਰ ਖੌਰੂ ਖੌਰੂ ਮੱਚ ਜਾਂਦਾ, ਬੰਦੇ ਨੂੰ ਟੇਕ ਨਹੀਂ ਆਉਂਦੀ, ਬੰਦਾ ਸੋਚਦਾ, ਹੋਰ ਸੋਚਦਾ, ਦੱਸਦਾ, ਇੱਕ ਦੂਜੇ ਨਾਲ ਰਹਿ ਕਰਦਾ। ਜਦੋਂ ਇੱਕ ਰਿਲੀਜਨ ਪਹਿਲਾਂ ਪਏ ਰਿਲੀਜਨ ਦੇ ਵਿੱਚ ਕਮੀਆਂ ਦੇਖਦਾ, ਜਾਂ ਜਦੋਂ ਪਹਿਲੇ ਮਹਾਨ ਇਨਸਾਨ ਹੋਏ ਨੇ ਜਿਨ੍ਹਾਂ ਨੂੰ ਤੁਸੀਂ ਮਹਾਨ ਇਨਸਾਨ ਕਹਿੰਦੇ ਹੋ, ਫਿਲਾਸਫਰ ਹੋਏ ਨੇ, ਉਹਨਾਂ ਨੇ ਆਲਰੇਡੀ ਜਿਹੜੀਆਂ ਮੰਨਤਾਂ ਪਈਆਂ ਸੀ, ਮਨੌਤਾਂ ਪਈਆਂ ਸੀ, ਸੰਸਕਾਰ ਪਏ ਸੀ, ਉਹਨਾਂ ਨੇ ਵੇਖਿਆ ਵੀ ਇਹ ਕੰਮ ਨਹੀਂ ਕਰ ਰਹੇ, ਇਹ ਨਜ਼ਰੀਆ ਠੀਕ ਨਹੀਂ ਉਹਨਾਂ ਤੇ, ਉਹਨਾਂ ਨੇ ਕਿੰਤੂ ਪ੍ਰੰਤੂ ਕੀਤਾ। ਕਿੰਤੂ ਪ੍ਰੰਤੂ ਵੀ ਉਹਨਾਂ ਨੇ ਇੱਕ ਤਾਂ ਹੈਗਾ ਵੀ ਲਿਖਤਾਂ 'ਚ ਕੀਤਾ, ਇੱਕ ਹੈਗਾ ਇਨਕਲਾਬੀ ਢੰਗ ਤਰੀਕੇ ਨਾਲ ਉਹਨਾਂ ਨੇ ਕਿੰਤੂ ਪ੍ਰੰਤੂ ਕੀਤਾ, ਉਹਨਾਂ ਕਦਰਾਂ ਕੀਮਤਾਂ ਨੂੰ ਉਲਟਾਇਆ, ਉਹਨਾਂ ਦੇ ਵਿਅੰਗ ਕੀਤੇ। ਭਾਰਤ ਦਾ ਇਤਿਹਾਸ, ਪ੍ਰਾਤਨ ਇਤਿਹਾਸ ਭਰਿਆ ਪਿਆ, ਵੈਸੇ ਸਾਰੀ ਦੁਨੀਆਂ ਦਾ ਇਤਿਹਾਸ ਭਰਿਆ ਪਿਆ। ਤਾਂ ਇਹਦਾ ਮਤਲਬ ਇੱਕ ਨਵਾਂ ਰਿਲੀਜਨ ਜਦੋਂ ਹੋਂਦ ਦੇ ਵਿੱਚ ਆਉਂਦਾ, ਪਹਿਲੇ ਪੁਰਾਣੇ ਪਏ ਰਿਲੀਜਨ ਦੀਆਂ ਮਨੌਤਾਂ ਤੇ ਕਟਾਕਸ਼ ਕਰਦਾ, ਵਿਅੰਗ ਕਰਦਾ, ਬਹੁਤ ਜ਼ੋਰਦਾਰ ਤਰੀਕੇ ਨਾਲ ਵਿਅੰਗ ਕਰਦਾ। ਇਹਦਾ ਮਤਲਬ ਤਾਂ ਉਹ ਪਹਿਲਾਂ ਪਏ ਧਰਮ ਧਾਰਮਿਕ ਲੋਕਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਂਦਾ, ਪਹੁੰਚਾਉਂਦਾ ਕਿ ਨਹੀਂ ਪਹੁੰਚਾਉਂਦਾ। ਦੁਨੀਆਂ ਦਾ ਕੋਈ ਜੱਜ ਇਸ ਗੱਲ ਤੋਂ ਮੁਨਕਰ ਹੀ ਨਹੀਂ ਹੋ ਸਕਦਾ। ਦੁਨੀਆਂ ਦੇ ਗ੍ਰੰਥ ਕੂਕ ਕੂਕ ਕੇ ਬੋਲੀ ਜਾਂਦੇ ਨੇ, ਸਵੇਰੇ ਅਸੀਂ ਸੁਣਦੇ ਹਾਂ 5 ਵਜੇ ਉੱਠ ਕੇ ਸਪੀਕਰਾਂ ਦੇ ਵਿੱਚ, ਇੱਕ ਧਰਮ ਵਾਲੇ ਦੂਜੇ ਧਰਮ ਵਾਲਿਆਂ ਨੂੰ ਕੀ ਕਹਿੰਦੇ ਨੇ ਸੁਣਦੇ ਹਾਂ, ਉਹਨਾਂ ਦੇ ਗ੍ਰੰਥਾਂ 'ਚ ਲਿਖਿਆ ਹੋਇਆ। ਮੈਂ ਆਹ ਤੁਹਾਨੂੰ ਉਦਾਹਰਣ ਦਿੱਤੀ ਹੈ, ਕੋਈ ਕਹਿੰਦਾ ਬਈ ਭਾਈ ਜਿਹੜਾ ਅੱਲਾ ਨੂੰ ਨਹੀਂ ਮੰਨਦਾ ਉਹ ਕਾਫਰ ਆ, ਇਸਲਾਮ ਵਾਲੇ ਕਹਿੰਦੇ ਨੇ। ਇਹਦਾ ਮਤਲਬ ਜਿਹੜਾ ਅੱਲਾ ਨੂੰ ਨਹੀਂ ਮੰਨਦਾ ਉਹ ਇਸਲਾਮ ਵਾਲਿਆਂ ਨੂੰ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਂਦਾ। ਹਿੰਦੂ ਧਰਮ ਵਾਲੇ ਕਹਿੰਦੇ ਅਲੱਗ ਅਲੱਗ ਤਰ੍ਹਾਂ ਦੇ ਦੇਵੀ ਦੇਵਤੇ ਆ, ਜਿਹੜਾ ਅਲੱਗ ਅਲੱਗ ਤਰ੍ਹਾਂ ਦੇ ਦੇਵੀ ਦੇਵਤਿਆਂ ਨੂੰ ਨਹੀਂ ਮੰਨਦਾ, ਇੰਦਰ ਪਾਣੀ ਦਾ ਦੇਵਤਾ, ਗਿਆਨ ਦੀ ਦੇਵੀ ਸਰਸਵਤੀ ਆ, ਕੁਝ ਹੋਰ ਹੋ ਸਕਦੇ ਨੇ, ਹੈਗੇ ਨੇ। ਇਹਦਾ ਮਤਲਬ ਜਿਹੜਾ ਅਲੱਗ ਅਲੱਗ ਦੇਵੀ ਦੇਵਤਿਆਂ ਨੂੰ ਨਹੀਂ ਮੰਨਦਾ ਉਹ ਨਾਸਤਿਕ ਆ, ਆਪੇ ਹੀ ਜਜ਼ਬਾਤਾਂ ਨੂੰ ਠੇਸ ਪਹੁੰਚ ਗਈ। ਇਹ ਤਾਂ ਮੈਂ ਇੱਕ ਦੋ ਉਦਾਹਰਣਾਂ ਦਿੱਤੀਆਂ ਨੇ, ਬਹੁਤ ਉਦਾਹਰਣਾਂ ਨੇ, ਆਪਣੇ ਕੋਲ ਸਮਾਂ ਬੜਾ ਸੀਮਿਤ ਹੁੰਦਾ। ਮਤਲਬ ਕਹਿਣ ਦਾ ਵੀ ਇੱਕ ਧਰਮ ਜਦੋਂ ਪੈਦਾ ਹੁੰਦਾ ਪਹਿਲਾਂ ਪਏ ਧਰਮ ਦੇ ਉੱਤੇ ਕਿੰਤੂ ਪ੍ਰੰਤੂ ਕਰਦਾ, ਇੱਕ ਧਰਮ ਸਮਾਜ ਨੂੰ 4 ਵਰਗਾਂ ਦੇ ਵਿੱਚ ਵੰਡਦਾ, ਥੱਲੇ ਵਾਲਿਆਂ ਨੂੰ ਸਭ ਤੋਂ ਉਹ ਮਾੜੇ ਸਮਝਦਾ, ਉਹਨਾਂ ਨਾਲ ਕਹਿੰਦਾ ਜੀ ਬੋਲਚਾਲ ਨਹੀਂ ਹੋ ਸਕਦੀ, ਉਹ ਅਕਲ ਦੀ ਗੱਲ ਨਹੀਂ ਸੁਣ ਸਕਦੇ। ਧਰਮ ਦੇ ਇੱਕ ਹਿੱਸੇ ਦੇ ਲੋਕ ਨੇ ਜਿਹੜੇ ਉਹ ਕਹਿੰਦੇ ਜੀ ਤਾਂ ਪਾਠ ਪੂਜਾ ਹੀ ਕਰ ਸਕਦੇ ਨੇ, ਉਹ ਕਹਿੰਦੇ ਜੇ ਥੱਲੇ ਵਾਲੇ ਲੋਕ ਰੱਬ ਦੀ ਗੱਲ ਸੁਣਨਗੇ, ਗਿਆਨ ਦੀ ਗੱਲ ਸੁਣਨਗੇ, ਤੇ ਤਾਂ ਜੇ ਸਾਡੇ ਕੋਲੇ ਆ ਕੇ ਕਰਨਗੇ ਭ੍ਰਿਸ਼ਟ ਹੋ ਜਾਣਗੇ, ਜੇ ਸਾਡੇ ਸਾਡੇ ਧਾਰਮਿਕ ਸਥਾਨ 'ਚ ਪੈਰ ਰੱਖ ਦੇਣਗੇ ਤਾਂ ਇਹ ਸਾਡੇ ਧਾਰਮਿਕ ਸਥਾਨ ਪਿੱਟੇ ਜਾਣਗੇ। ਇੱਕ ਕਹਿੰਦਾ ਵੀ ਕੋਈ ਇਹੋ ਜਿਹੀ ਗੱਲ ਨਹੀਂ, ਸਾਰੇ ਬਰਾਬਰ ਨੇ, ਮੋਦੀ ਮੋਚੀ ਤੇ ਨਵਾਬ ਇਕੱਠੇ ਬੈਠ ਕੇ ਰੋਟੀ ਖਾ ਸਕਦੇ ਨੇ। ਇੱਕ ਧਰਮ ਵਾਲੇ ਕਹਿੰਦੇ ਆ ਬਈ ਭਾਈ ਸਾਰੇ ਵਾਹਿਗੁਰੂ ਨੇ ਪੈਦਾ ਕੀਤੇ, ਸਾਰੇ ਬਰਾਬਰ ਨੇ। ਇਹਦਾ ਮਤਲਬ ਇਹਨਾਂ 'ਚ ਇੰਨੀ ਕੁ ਆਪਸ ਵਿੱਚ ਦੀ ਵਿਰੋਧ ਆ, ਇੱਕ ਧਰਮ ਡੈਫੀਨੇਟਲੀ ਦੂਜੇ ਧਰਮ ਦੇ ਰੀਤੀ ਰਿਵਾਜਾਂ ਦੇ ਉੱਤੇ ਕਿੰਤੂ ਪ੍ਰੰਤੂ ਕਰਦਾ। ਗ੍ਰੰਥ ਪੜ੍ਹ ਕੇ ਦੇਖ ਲਓ, ਕਹੋਗੇ ਆਪਾਂ ਕੱਲ ਨੂੰ ਵਿਸ਼ਾ ਇਹ ਦੁਬਾਰਾ ਰੱਖ ਲਾਂਗੇ, ਤੁਹਾਨੂੰ ਜਿਹੜੀਆਂ ਜਿਹੜੇ ਨੁਕਤੇ ਨੇ ਪੰਕਤੀਆਂ ਨੇ ਉਹ ਤੁਹਾਨੂੰ ਇੱਥੇ ਬੋਲ ਕੇ ਸੁਣਾ ਦਾਂਗੇ, ਰੋਜ਼ ਰੋਜ਼ ਕਰਦੇ ਹੀ ਆਪਾਂ ਇਹੋ ਜਿਹਾ ਕੁਛ। ਪਰ ਇਨ੍ਹਾਂ ਤੋਂ ਬਾਅਦ ਜਿਹੜੀ ਗੱਲ ਇਹ ਆਉਂਦੀ ਹੈ ਵੀ ਅੱਜ ਕੱਲ ਵਿਗਿਆਨ ਦਾ ਯੁੱਗ ਆ, ਪੁਨਰ ਜਾਗ੍ਰਿਤੀ ਦੇ ਦੌਰ ਤੋਂ ਬਾਅਦ 300-400 ਸਾਲ ਜਿਹੜਾ ਆਹ ਦੌਰ ਚੱਲਿਆ, ਇਹਦੇ ਤੇ ਹਰ ਇੱਕ ਗੱਲ ਤੇ ਕਿੰਤੂ ਪ੍ਰੰਤੂ ਹੁੰਦਾ। ਜਿੰਨੀ ਸਮਾਜ ਦੀ ਤਰੱਕੀ ਹੋਈ ਹੈ, ਇਹ ਬਹੁ ਗਿਣਤੀ ਨੇ, ਮਾਫ਼ ਕਰਨਾ ਦੋਸਤੋ, ਬਹੁ ਗਿਣਤੀ ਨੇ ਤਰੱਕੀ ਨਹੀਂ ਕੀਤੀ, ਇਹ ਤਰੱਕੀ ਦਾ ਸਿਹਰਾ ਉਹਨਾਂ ਲੋਕਾਂ ਨੂੰ ਜਾਂਦਾ ਜਿਨ੍ਹਾਂ ਨੇ ਪ੍ਰਚਲਿਤ ਧਰਾਵਾਂ ਤੋਂ ਉਲਟ ਜਾ ਕੇ ਸੋਚਿਆ ਤੇ ਸਜ਼ਾਵਾਂ ਵੀ ਬਹੁਤ ਭੁਗਤੀਆਂ। ਛੋਟੀਆਂ ਛੋਟੀਆਂ ਉਦਾਹਰਣਾਂ ਲੈਣੀਆਂ, ਬਰੂਨੋ ਨੂੰ ਉਹਦੇ ਗ੍ਰੰਥਾਂ ਸਮੇਤ ਜਿਉਂਦਾ ਇਸ ਕਰਕੇ ਸਾੜਤਾ ਸੀ ਕਿਉਂਕਿ ਇਹ ਕਹਿੰਦਾ ਸੀ ਧਰਤੀ ਇਸ ਬ੍ਰਹਿਮੰਡ ਦਾ ਸੈਂਟਰ ਨਹੀਂ, ਧਰਤੀ ਤਾਂ ਸਾਡੇ ਸੂਰਜੀ ਮੰਡਲ ਦਾ ਸੈਂਟਰ ਆ। ਗਲੀਲੀਓ ਦੀ ਕੈਦ ਦੀਆਂ ਉਦਾਹਰਣਾਂ ਆਪਾਂ ਦੇਖਦੇ ਹਾਂ। ਚਾਰਵਾਕ ਨਾਮ ਦਾ ਇਨਸਾਨ ਸੀ ਇੰਡੀਆ ਦੇ ਵਿੱਚ, ਵਿਦਵਾਨ ਸੀਗਾ, ਜਦੋਂ ਕੌਰਵਾਂ ਪਾਂਡਵਾਂ ਦੀ ਕਹਿੰਦੇ ਲੜਾਈ ਹੋਈ ਤੇ ਉਹ ਘਿਓ ਦੇ ਦੀਵੇ ਜਗਾਏ ਜਾ ਰਹੇ ਸੀ, ਉਹ ਕਹਿੰਦਾ ਵੀ ਰਾਜਿਆਂ ਨੇ ਰਾਜਿਆਂ ਨੂੰ ਹਰਾਤਾ, ਤੁਸੀਂ ਲੋਕੋ, ਤੁਹਾਨੂੰ ਕਾਹਦੀ ਖੁਸ਼ੀ ਆ, ਤੁਹਾਡੀ ਜ਼ਿੰਦਗੀ ਚ ਕਿਹੜੀ ਤਬਦੀਲੀ ਹੈ? ਕਹਿੰਦੇ ਉਹਨੂੰ ਉਹਦੇ ਗ੍ਰੰਥਾਂ ਸਮੇਤ ਜਿਉਂਦਾ ਸਾੜਤਾ। ਚਲੋ ਥੋੜੀਆਂ ਉਦਾਹਰਣਾਂ ਨੇ, ਆਪਾਂ ਆਪਣੇ ਵਿਸ਼ੇ ਤੇ ਆਈਏ। ਕਹਿਣ ਦਾ ਮਤਲਬ, ਜਿਹਨੇ ਤਰੱਕੀ ਦੀ ਗੱਲ ਕਰਨੀ ਹੈ ਜੀ, ਉਹਨੇ ਜਿਹੜੀ ਗੱਲ ਕਰਨੀ ਹੈ ਉਹ ਵੱਖਰੀ ਗੱਲ ਆ ਵੀ ਬਹੁ ਗਿਣਤੀ ਆ ਜਿਹੜੀ ਉਹਨਾਂ ਨੂੰ ਲੱਗੇ, ਸਾਡੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਨੂੰ ਠੇਸ ਪਹੁੰਚਦੀ ਆ, ਪਰ ਤਰੱਕੀ ਆ ਜਿਹੜੀ ਉਹ ਅਲੱਗ ਕਿਸਮ ਦੇ ਲੋਕ ਹੀ ਕਰਦੇ ਨੇ। ਤੁਸੀਂ ਵਿਗਿਆਨਕ ਤਰੱਕੀ ਦੀ ਗੱਲ ਕਰ ਲਓ, ਵੱਖਰੀ ਤਰ੍ਹਾਂ ਦੀ ਗੱਲ ਕਰਨ ਵਾਲੇ ਨੂੰ ਲੋਕ ਮਾੜਾ ਕਹਿੰਦੇ ਨੇ, ਉਹਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨੂੰ ਕੁੱਟਦੇ ਮਾਰਦੇ ਵੀ ਨੇ, ਕਾਨੂੰਨ ਉਹਦੇ ਕੰਮ ਕਰਨ ਦੇ ਰਾਹ ਚ ਡਿੱਕਾ ਬਣਦਾ। ਐਡੀਸਨ ਜੀ ਨੇ ਹਜ਼ਾਰਾਂ ਖੋਜਾਂ ਕੀਤੀਆਂ ਨੇ, ਆ ਬਲਬ ਦੀ ਖੋਜ ਵੀ ਉਹਨੇ ਕੀਤੀ ਆ, ਉਹਦਾ ਮਾਸਟਰ ਵੀ ਉਹਨੂੰ ਨਹੀਂ ਸਮਝ ਸਕਿਆ। ਮਾਸਟਰ ਕਹਿੰਦਾ ਸੀ ਇਹਨੂੰ ਗੱਲ ਸਮਝ ਨਹੀਂ ਲੱਗਦੀ। ਇੱਕ ਦਿਨ ਕਹਿੰਦੇ ਮਾਸਟਰ ਨੇ ਉਹਦੇ ਕੰਨ ਤੇ ਥੱਪੜ ਮਾਰਿਆ, ਉਹਦੇ ਕੰਨ ਦਾ ਪੜਦਾ ਪਾਟ ਗਿਆ, ਉਹਨੂੰ ਸਕੂਲੋਂ ਵੀ ਕੱਢਤਾ। ਕਹਿੰਦੇ ਇਹ ਸਵਾਲ ਇਹੋ ਜਿਹੇ ਕਰਦਾ, ਬਾਕੀ ਜਵਾਕਾਂ ਨੂੰ ਪੜ੍ਹਨ ਨਹੀਂ ਦਿੰਦਾ। ਚਲੋ ਜੀ, ਆਪਾਂ ਆਪਣੇ ਸਾਹਮਣੇ ਆ ਵੀ ਉਹਨੇ ਇੰਨੀਆਂ ਖੋਜਾਂ ਕੀਤੀਆਂ। ਕਹਿਣ ਦਾ ਮਤਲਬ, ਜਦੋਂ ਤੁਸੀਂ ਅਲੱਗ ਤਰ੍ਹਾਂ ਦੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹੋ ਨਾ, ਭਾਵਨਾਵਾਂ, ਇਹ ਕਿਹਾ ਜਾਂਦਾ ਭਾਵਨਾਵਾਂ ਹਰਟ ਹੁੰਦੀਆਂ, ਭਾਵਨਾਵਾਂ ਦਾ ਬਈ ਦੇਖੋ ਓਪੀਨੀਅਨ ਆ। ਮੈਨੂੰ ਇੱਥੇ ਵੈਸਟਰਨ ਕਲਚਰ ਦੇ ਵਿੱਚ ਬਹੁਤ ਗੱਲਾਂ ਚੰਗੀਆਂ ਲੱਗਦੀਆਂ, ਈਸਟਰਨ ਕਲਚਰ 'ਚ ਬਹੁਤ ਗੱਲਾਂ ਚੰਗੀਆਂ ਨੇ, ਕਈ ਗੱਲਾਂ ਮਾੜੀਆਂ ਵੀ ਨੇ। ਇੱਥੇ ਕਿਹਾ ਜਾਂਦਾ ਬਈ ਲੈਟਸ ਰਿਸਪੈਕਟ ਅਦਰਸ ਓਪੀਨੀਅਨਸ। ਮੇਰਾ ਇਸ ਗੱਲ ਨਾਲ ਸਦਾ ਹੀ ਵਿਰੋਧ ਰਿਹਾ, ਓਪੀਨੀਅਨ ਦੀ ਕਾਹਦੀ ਰਿਸਪੈਕਟ ਕਰਨੀ ਹੈ? ਓਪੀਨੀਅਨ ਤਾਂ ਓਪੀਨੀਅਨ ਹੁੰਦਾ, ਕਈ ਵਾਰੀ ਓਪੀਨੀਅਨ ਦੀ ਆ ਜੀ ਹਾਂ ਮੈਂ ਤੁਹਾਡੇ ਓਪੀਨੀਅਨ ਦੀ ਰਿਸਪੈਕਟ ਕਰਦਾ। ਤੁਸੀਂ ਜੀ ਬੰਦੇ ਦੀ ਰਿਸਪੈਕਟ ਕਰੋ, ਇਨਸਾਨ ਭਾਵੇਂ ਤੁਹਾਡਾ ਵਿਰੋਧੀ ਆ, ਤੁਸੀਂ ਵਿਰੋਧੀ ਦੇ ਵਿਚਾਰਾਂ ਦੀ ਖਾਤਰ ਲੜੋ, ਜਾਨ ਵੀ ਦੇ ਸਕਦੇ ਹੋ, ਦੇ ਦਿਓ, ਕੋਈ ਗੱਲ ਨਹੀਂ, ਇਹਨੂੰ ਸੈਕਰੀਫਾਈਸ ਕਹਿੰਦੇ ਆ। ਪਰ ਵਿਰੋਧੀ ਦੇ ਵਿਚਾਰ ਦੀ ਤੁਸੀਂ ਐਵੇਂ ਰਿਸਪੈਕਟ ਕਰੀ ਜਾਓ? ਓਪੀਨੀਅਨ ਤਾਂ ਓਪੀਨੀਅਨ ਹੁੰਦੇ ਆ, ਓਪੀਨੀਅਨ ਆ ਜਿਹੜਾ ਉਹ ਕੋਈ ਡਾਟਾ ਤੇ ਆਧਾਰਿਤ ਨਹੀਂ ਹੁੰਦਾ, ਮਤਲਬ ਹੁੰਦਾ ਵੀ ਆ, ਹੋ ਸਕਦਾ ਓਪੀਨੀਅਨ ਕੋਈ ਤੁਹਾਡਾ ਡਾਟਾ ਤੇ ਆਧਾਰਿਤ ਨਾ ਹੋਵੇ, ਹੋ ਸਕਦਾ ਜਿਹੜਾ ਤੁਹਾਡਾ ਓਪੀਨੀਅਨ ਹੈ ਵੈਸੇ ਹੀ ਤੁਹਾਡੀਆਂ ਇਮੋਸ਼ਨਸ ਦੇ ਨਾਲ ਤੁਹਾਡਾ ਓਪੀਨੀਅਨ ਬਣਿਆ ਹੋਵੇ, ਕੋਈ ਉਹ ਵੈਰੀਫਾਈਡ ਉਹਦੇ ਪਿੱਛੇ ਕੋਈ ਗੱਲ ਨਾ ਹੋਵੇ, ਐਵੇਂ ਹੀ ਕਹਿ ਦੇਣਾ ਜੀ ਮੇਰਾ ਓਪੀਨੀਅਨ ਆ, ਤੁਸੀਂ ਅਲੱਗ ਓਪੀਨੀਅਨ ਦੇ ਤਾ, ਮੇਰੇ ਓਪੀਨੀਅਨ ਦੀ, ਮੇਰੇ ਵਿਚਾਰਾਂ ਦੀ ਤੁਸੀਂ ਕਦਰ ਨਹੀਂ ਕੀਤੇ ਤੇ ਮੇਰਾ ਹਿਰਦਾ ਬਲੂੰਦਰ ਹੈਗਾ। ਇਹੋ ਜਿਹੇ ਹਿਰਦੇ ਹੁਰਦੇ ਬਲੂੰਦਰ ਦੀ ਗੱਲ ਆ ਜਿਹੜੀ 21ਵੀਂ ਸਦੀ ਦੇ ਵਿੱਚ ਨਹੀਂ ਚੱਲਦੀ। ਤੇ ਜੇ ਤੁਸੀਂ ਕਹਿੰਦੇ ਹੋ ਵੀ ਕਿਸੇ ਦੇ ਬੋਲਣ ਨਾਲ ਤੁਹਾਡੇ ਹਿਰਦੇ ਬਲੂੰਦਰੇ ਗਏ, ਭਾਵਨਾ ਨੂੰ ਠੇਸ ਪਹੁੰਚੀ, ਤਾਂ ਮੈਂ ਇਹ ਗੱਲ ਬੜੀ ਦ੍ਰਿੜਤਾ ਦੇ ਨਾਲ ਕਹਿਣਾ ਚਾਹੁੰਦਾ ਵੀ ਦੁਨੀਆਂ ਦੇ ਵਿੱਚ ਜਿੰਨੇ ਵੀ ਫਿਲਾਸਫਰ ਹੋਏ ਨੇ ਉਹਨਾਂ ਨੇ ਸਾਰਿਆਂ ਨੇ ਹੀ ਫਿਰ ਤੁਹਾਡੇ ਜਜ਼ਬਾਤਾਂ ਨੂੰ ਠੇਸ ਪਹੁੰਚਾਈ ਹੈ। ਜਿਹੜਾ ਨਵਾਂ ਧਰਮ ਉੱਠਦਾ ਉਹ ਪੁਰਾਣੇ ਧਰਮ ਦੇ ਜਜ਼ਬਾਤਾਂ ਤੇ ਠੇਸ ਪਹੁੰਚਾਉਂਦਾ ਹੀ ਪਹੁੰਚਾਉਂਦਾ। ਇੰਟੈਂਸ਼ਨ ਕੋਈ ਨਹੀਂ ਹੁੰਦੀ। ਜਿਹੜਾ ਬੰਦਾ ਨਵੀਂ ਗੱਲ ਲੈ ਕੇ ਆਉਂਦਾ ਨਾ, ਖਾਸ ਕਰਕੇ ਜਿਹੜਾ ਜ਼ਿੰਦਗੀ ਦਾ ਵੱਡਾ ਹਿੱਸਾ ਇਸ ਗੱਲ ਤੇ ਲਾਉਂਦਾ, ਜਿਹੜਾ ਪੜ੍ਹਦਾ, ਲਿਖਦਾ, ਘੋਖਦਾ, ਪੜਤਾਲਦਾ, ਦਲੇਰੀ ਨਾਲ ਗੱਲ ਕਰਦਾ, ਆਪਣੇ ਵਿਚਾਰਾਂ ਤੇ ਖੜਦਾ, ਕ੍ਰਿਟੀਸਿਜ਼ਮ, ਸੈਲਫ ਕ੍ਰਿਟੀਸਿਜ਼ਮ ਕਰਦਾ, ਮੰਨ ਵੀ ਲੈਂਦਾ ਵੀ ਆਹ ਮੈਥੋਂ ਗਲਤੀ ਹੋਈ ਆ, ਕੋਈ ਗੱਲ ਨਹੀਂ, ਉਹ ਜਜ਼ਬਾਤਾਂ ਨੂੰ ਠੇਸ ਨਹੀਂ ਪਹੁੰਚਾਉਂਦਾ, ਉਹ ਇੱਕ ਇਹੋ ਜਿਹੇ ਰਾਹ ਦੇ ਉੱਤੇ ਚੱਲ ਰਿਹਾ ਵੀ ਜੇ ਮਾਨਵਤਾ ਉਸ ਰਾਹ ਦੇ ਉੱਤੇ ਚੱਲੇ ਤਾਂ ਮਾਨਵਤਾ ਦੀ ਤਰੱਕੀ ਹੋਵੇ। ਇਸ ਤਰੀਕੇ ਦੇ ਨਾਲ ਜਿਹੜੀ ਭਾਰਤੀ ਹਕੂਮਤ ਤੇ ਪੰਜਾਬ ਦੀ ਹਕੂਮਤ ਅੱਜ ਤਰਕਸ਼ੀਲਾਂ ਦੇ ਉੱਤੇ ਕੇਸ ਠੋਕ ਰਹੀ ਆ ਨਾ, ਉਹਨਾਂ ਨੂੰ ਇਸੇ ਰੋਸ਼ਨੀ ਚ ਲੈਣਾ ਚਾਹੀਦਾ। ਦੇਖੋ ਆ ਜਿਹੜੀ ਮੈਂ ਤੁਹਾਨੂੰ ਧਾਰਾ ਪੜ੍ਹ ਕੇ ਸੁਣਾਈ ਆ ਦੋਸਤੋ 295, ਇਹਦੇ ਮੁਤਾਬਕ ਤਾਂ ਫਿਰ ਮਸਜਿਦ ਜਿਹੜੀ ਢਾਈ ਆ ਸਭ ਤੋਂ ਵੱਡਾ ਗੁਨਾਹ ਤਾਂ ਫਿਰ ਜਿਹੜੀ ਰਾਜਕਾਰੀ ਪਾਰਟੀ ਉਹਨੇ ਕੀਤਾ, ਉਹਨੇ ਜਾਣ ਬੁੱਝ ਕੇ ਧਾਰਮਿਕ ਘੱਟ ਗਿਣਤੀਆਂ ਦਾ ਪਲੇਸ ਆਫ ਵਰਸ਼ਿਪ ਢਾਇਆ, ਜਿਹੜਾ ਅਕਾਲ ਤਖ਼ਤ ਢਾਇਆ ਸੀ, ਇਹਦਾ ਮਤਲਬ ਤਾਂ ਜਾਣ ਬੁੱਝ ਕੇ ਧਾਰਮਿਕ ਘੱਟ ਗਿਣ। ਹਾਂ, ਕਾਰਨ ਕੋਈ ਵੀ ਹੋਣ, ਮੈਂ ਅਜੇ ਕਾਰਨਾਂ ਦੇ ਵਿੱਚ ਨਹੀਂ ਗਿਆ, ਕਿਸੇ ਵੀ ਧਰਮ ਦਾ ਧਾਰਮਿਕ ਸਥਾਨ ਢਾਓ ਤੁਸੀਂ ਕਿਸੇ ਵੀ, ਜੇ ਇਸ ਇਹਦਾ ਮਤਲਬ ਫਿਰ ਜਿਹੜੇ ਵਿਗਿਆਨਕ ਸੋਚਣੀ ਵਾਲੇ ਲੋਕ ਆ, ਹਰ ਰੋਜ਼ ਹੀ ਉਹਨਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ ਭਾਈ। 5 ਵਜੇ ਉੱਠ ਕੇ ਸਪੀਕਰ ਲੱਗ ਜਾਂਦੇ ਨੇ ਤਾਂ ਉਹਨਾਂ ਦੇ ਜਜ਼ਬਾਤਾਂ ਨੂੰ ਤਾਂ ਠੇਸ ਪਹੁੰਚਦੀ ਹੈ। ਲੋਕਾਂ ਨੂੰ ਤੰਗੀ ਪਰੇਸ਼ਾਨੀ ਅਲੱਗ ਹੁੰਦੀ ਹੈ। ਮਤਲਬ ਰਾਜ ਕਰ ਰਹੀ ਜਿਹੜੀ ਜਮਾਤ ਹੁੰਦੀ ਹੈ ਉਹਨਾਂ ਦੇ ਆਪਣੀਆਂ ਗਿਣਤੀਆਂ ਮਿਣਤੀਆਂ ਹੁੰਦੀਆਂ, ਉਹਨਾਂ ਨੇ ਆਪਣੇ ਮੁਤਾਬਕ ਸਾਰਾ ਕੁਝ ਸੋਚਣਾ ਹੁੰਦਾ। ਇਹ ਧਾਰਾ ਸਭ ਤੋਂ ਪਹਿਲਾਂ ਭਾਰਤੀ ਹਕੂਮਤ ਤੇ ਪੰਜਾਬ ਦੀ ਹਕੂਮਤ ਤੇ ਲੱਗਣੀ ਚਾਹੀਦੀ ਹੈ ਵੀ ਉਹਨਾਂ ਨੇ ਜਾਣ ਬੁੱਝ ਕੇ ਉਹ ਲੋਕਾਂ ਨੂੰ ਗੁਬਰਾਹ ਕਰ ਰਹੇ ਨੇ। ਕਿਉਂ ਗੁਬਰਾਹ ਕਰ ਰਹੇ ਨੇ? ਕਿਉਂਕਿ ਉਹਨਾਂ ਨੇ ਬਕਾਇਦਾ ਇੱਕ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਉਹਨਾਂ ਨੇ ਅੱਗੇ ਧਾਰਮਿਕ ਵੰਡੀਆਂ ਪਾ ਕੇ ਲੋਕਾਂ ਨੂੰ ਭਰਾ ਮਾਰ ਜੰਗ ਦੇ ਵਿੱਚ ਉਲਝਾਉਣਾ। ਇਹ ਧਾਰਾਵਾਂ ਤਾਂ ਪਹਿਲਾਂ ਉਹਨਾਂ ਤੇ ਲੱਗਣੀ ਚਾਹੀਦੀਆਂ। ਦੂਜੀ ਗੱਲ ਜਦੋਂ ਤੁਸੀਂ ਦੇਖੋਗੇ ਨਾ, ਬੜੀਆਂ ਸਿੰਪਲ ਜਿਹੀਆਂ ਗੱਲਾਂ ਨੇ ਜਿਹੜੀਆਂ ਅਸੀਂ ਆਮ ਹੀ ਕਰਦੇ ਹਾਂ ਵੀ ਇਹ ਜੀ ਇਹ ਗੱਲ ਫੇਸਬੁੱਕ ਤੇ ਲਿਖੀ ਹੋਈ ਹੈ ਇਸ ਕਰਕੇ ਜਜ਼ਬਾਤਾਂ ਨੂੰ ਠੇਸ ਪਹੁੰਚ ਗਈ। ਜਿਹੜੀ ਮੈਂ ਅਸਲੀ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਬਈ ਅੱਜ ਤੱਕ ਇਹ ਕਾਨੂੰਨ ਦੇ ਵਿੱਚ ਸੀਗੀਆਂ ਜਾਂ ਅਮੈਂਡਮੈਂਟਸ ਹੋਈਆਂ ਜਿਹਦੇ ਤਹਿਤ ਇਹ ਧਾਰਾਵਾਂ ਹੋਣ ਦੇ ਵਿੱਚ ਆਈਆਂ, ਭਾਰਤ ਨੂੰ ਇੱਕ ਧਰਮ ਨਿਰਪੱਖ ਤੇ ਸੈਕੂਲਰ ਦੇਸ਼ ਗਿਣਿਆ ਗਿਆ ਕਿ ਅੱਜ ਤੱਕ ਇਹ ਧਾਰਾਵਾਂ ਕਿਸੇ ਦੇ ਧਿਆਨ ਚ ਹੀ ਨਹੀਂ ਆਈਆਂ। ਇਹਦਾ ਮਤਲਬ ਜਿਹੜੇ ਸੋ ਕਾਲਡ ਨਾਨ ਰਿਲੀਜੀਅਸ ਸੋ ਕਾਲਡ ਸੈਕੂਲਰ ਲੋਕ ਵੀ ਸੀ ਉਹ ਵੀ ਆਰਾਮ ਦੇ ਨਾਲ ਸੁੱਤੇ ਰਹੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਕਾਨੂੰਨ ਦੇ ਵਿੱਚ ਇਹੋ ਜਿਹੀਆਂ ਧਾਰਾਵਾਂ ਪਈਆਂ ਗੋਲ ਮੋਲ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਬਣਦਾ। ਇਹ ਧਾਰਾਵਾਂ ਹੀ ਰੱਦ ਹੋਣੀਆਂ ਚਾਹੀਦੀਆਂ, ਇਹਨਾਂ ਧਾਰਾਵਾਂ ਦੇ ਵਿੱਚ ਹੈ ਹੀ ਕੁਛ ਨਹੀਂ। ਭਾਰਤ ਦੇਸ਼ ਦੀ ਜਦੋਂ ਤੁਸੀਂ ਗੱਲ ਕਰੋਗੇ ਨਾ, ਡਾਈਵਰਸ ਕੰਟਰੀ ਆ, ਅਲੱਗ ਅਲੱਗ ਕਲਚਰ ਦੇ ਲੋਕ ਵਸਦੇ ਨੇ, ਅਲੱਗ ਅਲੱਗ ਭਾਸ਼ਾਵਾਂ ਬੋਲਦੇ ਨੇ, ਅਲੱਗ ਅਲੱਗ ਧਰਮਾਂ ਦੇ ਲੋਕ ਵਸਦੇ ਨੇ। ਮੇਰਾ ਖਿਆਲ ਇੱਕ ਪਾਸੇ 21ਵੀਂ ਸਦੀ ਦੇ ਵਿੱਚ ਜਦੋਂ ਪ੍ਰਚਾਰ ਇਹ ਕੀਤਾ ਜਾ ਰਿਹਾ ਵੀ ਭਾਰਤ ਵਿਸ਼ਵ ਗੁਰੂ ਬਣ ਜਾ ਰਿਹਾ ਹੈ, ਵਿਸ਼ਵ ਗੁਰੂ ਵਾਲੀ ਗੱਲ ਤਾਂ ਇਸ ਗੱਲ ਤੋਂ ਹੀ ਪਤਾ ਲੱਗ ਜਾਂਦੀ ਹੈ ਵੀ 125 ਜਿਹੜੇ ਗਰੀਬ ਮੁਲਕ ਨੇ ਉਹਦੇ ਚ ਭਾਰਤ ਦਾ ਸਥਾਨ 111ਵਾਂ ਹੈ। ਤੇ ਜੇ ਕੋਈ ਹੁਣ ਇਹ ਕਹਿੰਦਾ ਵੀ ਭਾਰਤ ਦਾ ਜਿਹੜਾ ਉਹਦੇ ਚ ਗਰੀਬੀ ਦੇ ਵਿੱਚ 111ਵਾਂ ਸਥਾਨ ਆ, ਤੇ ਜੇ ਕੱਲ ਨੂੰ ਉਸ ਪੱਤਰਕਾਰ ਦੇ ਉੱਤੇ ਹੀ ਇਹ ਧਾਰਾ ਦਾ ਮਤਲਬ ਇਹ ਧਾਰਾ ਦੇ ਤਹਿਤ ਉੱਤੇ ਕੇਸ ਦਰਜ ਕਰ ਦੇਣਗੇ ਵੀ ਇਹ ਤਾਂ ਅਸੀਂ ਸਮਝਦੇ ਵੀ ਹਿੰਦੂਆਂ ਦਾ ਦੇਸ਼ ਹੈ, ਤਾਂ ਮਤਲਬ ਹਿੰਦੂ ਭੁੱਖੇ ਮਰਦੇ 111ਵੇਂ ਸਥਾਨ ਦੇ ਉੱਤੇ ਆ। ਮਤਲਬ ਤੁਹਾਨੂੰ ਸੋਚਣਾ ਚਾਹੀਦਾ ਘੱਟੋ ਘੱਟ ਇਸ ਗੱਲ ਦੇ ਉੱਤੇ। ਵੈਸੇ ਪੰਜਾਬ ਦੇ ਲੋਕ ਬੜੇ ਸਿਆਣੇ ਨੇ, ਉਹਨਾਂ ਨੂੰ ਸਾਰਾ ਕੁਝ ਪਤਾ ਵੀ ਕੀ ਹੋ ਰਿਹਾ। ਆਪਾਂ ਦੋਸਤੋ ਛੋਟੀ ਜਿਹੀ ਬ੍ਰੇਕ ਲੈ ਲਈਏ, ਸਮਾਂ ਕਾਫੀ ਹੋ ਗਿਆ ਤੇ ਇਸ ਗੱਲ ਦੇ ਉੱਤੇ ਆਪਾਂ ਅੱਗੇ ਡਿਸਕਸ਼ਨ ਕਰਾਂਗੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪਿੱਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪਿੱਜ਼ਾ ਡਿਪੋ ਦਾ ਪੀਜ਼ਾ, ਪਿੱਜ਼ਾ ਡਿਪੋ ਦਾ ਪੀਜ਼ਾ।
ਪਿੱਜ਼ਾ ਡਿਪੋ, ਕਾਲ 310-9711।
ਦੈਟਸ 310-9711।
ਪਿੱਜ਼ਾ ਡਿਪੋ ਦਾ ਪੀਜ਼ਾ।
ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ, 410-841-0478, 416-841-0478। ਸਰਵਲੋ ਕੰਸਟਰਕਸ਼ਨ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼। ਸਾਨੂੰ ਸਿਟੀ ਦੇ ਵਿੱਚ ਏਜ਼ਡ ਡੀਜ਼ਡ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 9054531400।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਆਸਰਾ ਲੋਇਡਜ਼ ਵਾਲੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। 905-456-20 ਉਹਨਾਂ ਦਾ ਨੰਬਰ ਆ, 9054562020। ਕਲੋਜ਼ਿੰਗ ਕਰਾਉਣੀ ਹੈ ਘਰ ਦੀ, ਪ੍ਰੋਪਰਟੀ ਕਮਰਸ਼ੀਅਲ ਇੰਡਸਟਰੀਅਲ ਪ੍ਰੋਪਰਟੀ ਆ, ਕੌਂਡੋ ਲਈ ਆ, ਕੋਈ ਰੀਸੇਲ ਹੋਮ ਲਿਆ, ਨਵਾਂ ਘਰ ਲਿਆ, ਤੁਸੀਂ ਇਹਨਾਂ ਕੋਲ ਪਹੁੰਚ ਜਾਣਾ, ਪਹੁੰਚਣਾ ਪਹਿਲਾਂ ਜੀ ਇਹਨਾਂ ਕੋਲ, ਕਿਉਂਕਿ ਬਹੁਤ ਸਾਰੀਆਂ ਸਰਚੇਜ਼ ਹੁੰਦੀਆਂ ਕਰਨ ਵਾਲੀਆਂ ਇੰਡਸਟਰੀਅਲ ਪ੍ਰੋਪਰਟੀਜ਼ ਦੀਆਂ ਤਾਂ ਕਾਫੀ ਸਾਰੀਆਂ ਹੁੰਦੀਆਂ ਨੇ। 2-2.5 ਮਹੀਨੇ ਇਹਨਾਂ ਨੂੰ ਪਹਿਲਾਂ ਤਾਲਮੇਲ ਕਰ ਲਿਓ। ਕਲੋਜ਼ਿੰਗ ਵਾਲੇ ਦਿਨ ਜੇ ਲਾਇਰ ਆ ਜਿਹੜਾ ਠੀਕ ਸਟੈਂਡ ਨਾ ਲਵੇ, ਤੁਹਾਨੂੰ ਪਤਾ ਵੀ ਬਹੁਤ ਵੱਡੀ ਪ੍ਰੋਬਲਮ ਤੁਹਾਨੂੰ ਆ ਜਾਂਦੀ ਹੈ। ਤੇ ਜੇ ਤੁਸੀਂ ਲਾਇਰ ਇਹੋ ਜਿਹਾ ਕੀਤਾ ਜੀ ਤਾਂ ਕੋਈ ਫਰਕ ਰਹਿ ਗਿਆ, ਉਹਨੂੰ ਤਾਂ ਮਗਰੋਂ ਹੱਸ ਕੇ ਸੋਰੀ ਜੀ ਕਹਿ ਦੇਣਾ ਜੀ, ਬਸ ਤੇ ਨੁਕਸਾਨ ਤੁਹਾਡਾ ਹੋ ਗਿਆ। ਇਸ ਕਰਕੇ ਮਾਹਰ ਲਾਇਰ ਕੋਲ ਜਾਇਆ ਕਰੋ। 905-456-20 ਇਹਨਾਂ ਦਾ ਨੰਬਰ ਆ, ਤੇ ਬ੍ਰੈਮਲੀ ਤੇ ਕੁਈਨ ਦੇ ਇੰਟਰਸੈਕਸ਼ਨ ਕੋਲ ਬੈਠਦੇ ਨੇ ਜੀ ਇਹ, ਤੇ ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ। ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ। ਇੰਸ਼ੋਰੈਂਸ ਕਰਾਉਣੀ ਆ, ਡਿਸੇਬਿਲਟੀ ਕ੍ਰਿਟੀਕਲ ਇੰਸ਼ੋਰੈਂਸ ਤੇ ਜਾਂ ਫਿਰ ਲਾਈਫ ਇੰਸ਼ੋਰੈਂਸ ਕਰਾਉਣੀ ਆ, ਜਾਂ ਤੁਸੀਂ RESP RRSP ਵਗੈਰਾ ਕਰਾਉਣੀ ਆ, ਫੰਡਸ ਕਿਤੇ ਇਹੋ ਜਿਹੀ ਜਗ੍ਹਾ ਲਾਉਣੇ ਨੇ ਤੇ ਜਿੱਥੇ ਸੋਹਣੀ ਗਰੋਥ ਹੁੰਦੀ ਹੈ, ਰਾਜਪਾਲ ਬਰਾੜ ਨਾਲ ਸੰਪਰਕ ਕਰਿਓ। 416-917-1456 ਇਹਨਾਂ ਦਾ ਨੰਬਰ ਹੈ ਜੀ। ਤੇ ਜੇ ਤੁਸੀਂ ਰੈਨੋਵੇਸ਼ਨ ਕਰਾ ਰਹੇ ਹੋ ਤੇ ਕਿਚਨ ਵਾਲਾ ਲੱਭ ਰਹੇ ਹੋ ਬੰਦਾ, ਤੁਸੀਂ ਕੋਈ ਕੰਪਨੀ ਵਧੀਆ ਜਿਹੜੀ ਸੋਹਣੀ ਕਿਚਨ ਬਣਾਉਂਦੀ ਹੋਵੇ, ਬਹੁਤ ਸੋਹਣੀ ਕਿਚਨ, ਇਹੋ ਜਿਹੀ ਕਿਚਨ ਜਿਹੜੀ ਹੋਰ ਨਾ ਕਿਸੇ ਦੀ ਹੋਵੇ, ਤੇ ਫਿਰ ਔਰਾ ਕਿਚਨ ਦਾ ਨੰਬਰ ਨੋਟ ਕਰ ਲਓ, 905-673-2872 9056732872 ਇਹਨਾਂ ਦਾ ਨੰਬਰ ਹੈਗਾ। ਇਹ ਮੈਂ ਗੱਲ ਅੱਜ ਤਾਂ ਕੀਤੀ ਆ ਕਿਉਂਕਿ 4 ਵਿਅਕਤੀ ਨੇ ਜੀ ਪੰਜਾਬ ਦੇ ਵਿੱਚ, ਜਿਨ੍ਹਾਂ ਚੋਂ ਬਹੁਤੇ ਨੇ ਸਾਡੇ ਪੁਰਾਣੇ ਦੋਸਤ ਮਿੱਤਰ ਤਰਖੀ ਸੋਸਾਇਟੀ ਵਾਲੇ, ਉਹਨਾਂ ਤੇ ਦੋਸ਼ ਲਾਇਆ ਬਈ, ਉਹ ਦੋਸ਼ ਨਹੀਂ ਲਾਇਆ, ਉਹਨਾਂ ਤੇ ਧਾਰਾ 295 ਲਾਈ। ਤੇ ਇੱਕ ਹੈਗੇ ਜੀ ਉਹਨਾਂ ਤੋਂ ਸੁਰਜੀਤ ਦੋਧਰ, ਮਾਸਟਰ ਸੁਰਜੀਤ ਦੋਧਰ, ਇੱਥੇ ਵੀ ਆਏ ਸੀਗੇ, ਟੀਵੀ ਤੇ ਵੀ ਉਹਨਾਂ ਨਾਲ ਕਈ ਵਾਰ ਇੰਟਰਵਿਊ ਕੀਤੀ ਆ। ਉਹਨਾਂ ਨੇ ਕਿਤਾਬ ਲਿਖੀ ਆ ਜੋਤਿਸ਼ ਦਾ ਐਕਸਰੇ, ਇੰਨੀ ਲੌਜੀਕਲ ਤਰੀਕੇ ਨਾਲ ਗੱਲ ਕਰਦੇ ਨੇ, ਤੁਸੀਂ ਯੂਟਿਊਬ ਤੇ ਵੀਡੀਓਜ਼ ਦੇਖ ਲਓ ਉਹਨਾਂ ਦੀਆਂ, ਜਾਓ ਯੂਟਿਊਬ ਦੇ ਉੱਤੇ ਮਾਸਟਰ ਸੁਰਜੀਤ ਦੋਧਰ, ਤੁਸੀਂ ਉਹਨਾਂ ਦੀਆਂ, ਇੱਥੇ ਸਾਲ ਕੁ ਬਾਅਦ ਆਉਂਦੇ ਹੁੰਦੇ ਨੇ, ਆਪਾਂ ਗੱਲਬਾਤ ਕਰਦੇ ਹਾਂ, ਹੱਥ ਦੀਆਂ ਰਖਾਵਾਂ ਕੀ ਹੈ, ਜੋਤਿਸ਼ੀਆਂ ਨੂੰ ਉਹਨਾਂ ਨੇ ਚੈਲੰਜ ਕੀਤਾ, ਹਰ ਇੱਕ ਗੱਲ ਦਾ ਦਲੀਲ ਪੂਰਵਕ ਤਰੀਕੇ ਦੇ ਨਾਲ ਉਹ ਜਵਾਬ ਦਿੰਦੇ ਨੇ। ਮੈਨੂੰ ਨਹੀਂ ਸਮਝ ਲੱਗੀ ਵੀ ਜਿਹੜੀ ਧਾਰਾ ਦੇ ਵਿੱਚ ਲਿਖਿਆ ਵੀ ਇੰਟੈਂਸ਼ਨ ਕਿਸੇ ਦੀ ਨਹੀਂ, ਆਪਾਂ ਡਿਸਕਸ਼ਨ ਕਰ ਰਹੇ ਹਾਂ, ਓਪਨ ਸੁਸਾਇਟੀ ਆ, 21ਵੀਂ ਸਦੀ ਦਾ ਮੌਕਾ, ਇਹ ਕੋਈ ਰਾਜਿਆਂ ਦਾ ਰਾਜ ਤਾਂ ਹੈ ਨਹੀਂ ਵੀ ਜਿਵੇਂ ਰਾਜਾ ਬੋਲੂਗਾ ਤੇ ਉਵੇਂ ਕਹਿ ਦਿਓ, ਰਾਜਾ ਜੀ ਰੱਬ ਦਾ ਪੁੱਤ ਆ ਕਹਿ ਦਿਓ, ਕਿਉਂ ਕਹਿ ਦਈਏ, ਵੋਟਾਂ ਨਾਲ ਚੁਣਿਆ ਜਾਂਦਾ, ਜੇ ਰਾਜਾ ਵੀ ਗਲਤ ਬੋਲੂਗਾ ਭਾਈ ਗਲਤ ਨੂੰ ਗਲਤ ਕਹਿਣਾ ਚਾਹੀਦਾ, ਐਡੀ ਵੀ ਕੀ ਗੱਲ ਆ। ਇੱਥੇ ਟਰੂਡੋ ਸਾਹਿਬ ਨੇ ਜਿਹੜਾ ਕੁਝ ਕੀਤਾ, ਉੱਥੇ ਆਟਵਾ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ ਸੀ, ਕੁਝ ਲੋਕਾਂ ਨੂੰ ਠੀਕ ਲੱਗੇ, ਉਹਨਾਂ ਨੇ ਠੀਕ ਦਾ ਪ੍ਰਚਾਰ ਕਰ ਲਿਆ, ਕੁਝ ਨੂੰ ਗਲਤ ਲੱਗੇ ਉਹ ਬੈਠੇ ਰਹੇ, ਇਹਨਾਂ ਨੇ ਐਮਰਜੈਂਸੀ ਐਕਟ ਲਾਤਾ, ਕੁਛ ਅਜੇ ਵੀ ਕਹਿੰਦੇ ਨੇ ਵੀ ਐਕਟ ਠੀਕ ਲਾਇਆ ਸੀ, ਠੀਕ ਹੈ ਡਿਸਕਸ਼ਨ ਆ। ਜਿਹੜਾ ਕਹਿੰਦਾ ਠੀਕ ਲਾਇਆ ਸੀ ਠੀਕ ਹੈ, ਉਹ ਜੱਜ ਸਾਹਿਬ ਨੇ ਵੀ ਕਹਿਤਾ ਵੀ ਉਹ ਲੋਕਾਂ ਦੇ ਜਿਹੜੇ ਬੇਸਿਕ ਰਾਈਟ ਸੀ ਉਹਨਾਂ ਦੀ ਉਲੰਘਣਾ ਹੋਈ ਆ, ਇਹ ਹੁੰਦੀ ਆ ਡਿਸਕਸ਼ਨ। ਤੇ ਜੇ ਕੋਈ ਹੁਣ ਇੱਥੇ ਕਹਿੰਦੇ ਵੀ ਭਾਈ ਪ੍ਰਧਾਨ ਮੰਤਰੀ ਤਾਂ ਰੱਬ ਦੇ ਪੁੱਤ ਸੀਗੇ, ਉਹਨਾਂ ਤੇ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ, ਉਹ ਗਏ ਮੌਕੇ, ਐ ਨਹੀਂ ਹੁੰਦਾ ਗਾ, ਇਸ ਤਰ੍ਹਾਂ ਨਹੀਂ ਚੱਲਦਾ। ਬਾਕੀ ਸੁਰਜੀਤ ਦੋਧਰ ਮਾਸਟਰ ਜੀ ਦਾ ਕੋਈ 70 ਸਾਲ ਦੇ ਹੈਗੇ ਨੇ, ਉਹ ਤਾਂ ਕੋਈ ਫਰਕ ਨਹੀਂ ਪੈਂਦਾ, ਉਹਨਾਂ ਦੀ ਤਾਂ ਮਸ਼ਹੂਰੀ ਹੋਣੀ ਹੈ ਹੁਣ। ਪਰ ਅੱਛਾ, ਉਹ ਕੀ ਇੱਕ ਸੱਜਣ ਸੀ ਮੇਰਾ ਖਿਆਲ ਭੁਪਿੰਦਰ ਫੌਜੀ ਆ ਉਹਨਾਂ ਦਾ ਨਾਂ, ਉਹ ਵੀ ਇੱਥੇ ਲੋਕਲ ਤਰਖੀ ਇਕਾਈ ਦੇ ਪ੍ਰਧਾਨ ਨੇ, ਤੇ ਉਹਨਾਂ ਨੇ ਸਿਰਫ ਇੰਨਾ ਕਮੈਂਟ ਕੀਤਾ ਫੇਸਬੁੱਕ ਤੇ ਵੀ ਪਹਿਲਾਂ ਤਾਂ ਅਸੀਂ ਸੁਣਦੇ ਸੀ ਸੀਆ ਰਾਮਚੰਦਰ ਕੀ ਜੈ, ਵੀ ਸੀਤਾ ਦਾ ਨਾਂ ਤਾਂ ਕੱਟ ਹੀ ਦਿੱਤਾ, ਹੁਣ ਰਾਮਚੰਦਰ ਦੀ ਜੈ ਹੋਣ ਲੱਗ ਗਈ ਕੱਲੀ, ਇੰਨੀ ਗੱਲ ਤੇ ਲੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਜਿਹੜਾ ਦਰਜ ਹੋ ਗਿਆ। ਕੀ ਕਹੀਏ ਹੁਣ, ਕੀ ਕਹੀਏ, ਮਤਲਬ ਪੰਜਾਬੀ ਚ ਨਾ ਇੱਕ ਵਰਡ ਹੁੰਦਾ ਵੀ ਦੁਰ ਫਿੱਟੇ ਮੂੰਹ, ਦੁਰ ਫਿੱਟੇ ਮੂੰਹ ਸਰਕਾਰ ਦੇ ਤੇ ਪੁਲਿਸ ਵਾਲਿਆਂ ਦੇ ਤੇ ਜੱਜਾਂ ਦੇ ਇਹ ਜਾਂ ਤੇ ਜਿਹੜੇ ਇਹੋ ਜਿਹੀ ਰੂਲਿੰਗ ਦਿੰਦੇ ਨੇ, ਹੈਨਾ, ਕਰੋ ਕਰੋ ਕੇਸ ਦਰਜ, 5-7 ਤੇ ਹੋਰ ਕਰੋ। ਸਾਡੇ ਜਿਹੜੇ ਜਿਹੜੇ ਠੀਕ ਸੋਚਣੀ ਦੇ ਚੱਲਣ ਵਾਲੇ ਲੋਕ ਨੇ ਉਹ ਤਿਆਰ ਨੇ, ਕਰ ਲਓ ਜਿੰਨਿਆਂ ਦੇ ਮਰਜ਼ੀ ਕਰ ਲਓ, ਜਲੂਸ ਨਿਕਲੂਗਾ। ਅਜੇ ਤਾਂ ਥੋੜਾ ਨਿਕਲਦਾ ਨਾ, ਅਜੇ ਤਾਂ ਅਸੀਂ ਰੇਡੀਓ ਰੂਡੀ ਤੇ ਕੱਢਾਂਗੇ ਬਾਹਰ, ਕੋਈ ਵੇਲਾ ਆਊਗਾ ਕੋਈ ਨੀ, ਅਸੀਂ ਪਾਰਕਾਂ ਚ ਘਰਾਂ ਘਰਾਂ ਚ ਛਾ ਕੇ ਇੰਡੀਆ ਚ ਤਾਂ ਨਿਕਲਦਾ ਹੀ ਆ, ਉੱਥੇ ਤਾਂ ਪਤਾ ਹੀ ਆ, ਹੈਨਾ। ਹੱਦ ਹੀ ਹੋ ਗਈ। ਇਹ ਵਿਸ਼ਵ ਗੁਰੂ ਹੋਣ ਦੀਆਂ ਨੀਤੀਆਂ ਨੇ, ਦੇਖੋ ਇਹੋ ਜਿਹਾ ਕਾਨੂੰਨ ਤੁਹਾਡਾ ਬੋਲਾ ਅੰਨਾ ਕੀ ਕਹੀਏ ਗੂੰਗਾ, ਹੈਨਾ, ਇਹੋ ਜਿਹਾ ਕਾਨੂੰਨ ਤੁਹਾਡਾ ਪਹਿਲਾਂ ਜੱਜ ਸੀ ਨਾ, ਜਿਹੜੇ ਜੱਜ ਤੋਂ ਬਾਅਦ ਨਾ ਉਹ ਨੌਕਰੀ ਨਹੀਂ ਸੀ ਕਰ ਸਕਦੇ, ਪਰ ਇਹਨਾਂ ਨੇ ਕੀ ਕੀਤਾ ਪਿਛਲੇ ਸਮੇਂ ਦੇ ਵਿੱਚ ਜਦੋਂ ਤੋਂ ਬੀਜੇਪੀ ਦੀ ਸਰਕਾਰ ਆਈ ਆ, ਇਹਨਾਂ ਨੇ ਨਾ ਜੱਜਾਂ ਨੂੰ ਲਾਲਚ ਦੇਣੇ ਸ਼ੁਰੂ ਕੀਤੇ, ਅੰਡਾਨੀਆਂ ਦੇ ਹੱਕ ਚ ਫੈਸਲੇ ਕਰੋ ਜੀ, ਆਹ ਕਰੋ ਜੀ, ਉਹ ਕਰੇ, ਮਗਰੋਂ ਜੱਜ ਸਾਹਿਬ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਦੇਤੀ। ਅੱਛਾ, ਮੈਂ ਇਹ ਨਹੀਂ ਕਹਿੰਦਾ ਇੱਕ ਕਿਹੋ ਜਿਹੇ ਨੇ ਬੀਜੇਪੀ ਵਾਲੇ, ਨਾ ਸਾਰੇ ਇੱਕੋ ਜੇ, ਚਿਪਸ ਆਫ ਦਾ ਸੇਮ ਬਲੋਕ, ਇੱਕੋ ਥੈਲੀ ਦੇ ਚੱਟੇ ਬੱਟੇ, ਭਾਵੇਂ ਲੈ ਲਓ ਅਕਾਲੀ, ਭਾਵੇਂ ਲੈ ਲਓ ਪੰਥਕ, ਭਾਵੇਂ ਲੈ ਲਓ ਜਨਸੰਘੀਏ ਕਾਂਗਰਸ ਵਾਲੇ ਤੇ ਦੂਜੇ ਉਹ ਆਮ ਆਦਮੀ ਪਾਰਟੀ ਵਾਲੇ, ਸਭ ਇੱਕੋ ਜਿਹੇ ਨੇ। ਮਕਸਦ ਆ ਵੀ ਚੋਣਾਂ ਅੱਗੇ 24 ਚ ਆ ਰਹੀਆਂ, ਵੀ ਅਸੀਂ ਨਾ ਇੱਕ ਹੁਣ ਦਾ ਵੇਲਾ ਨਹੀਂ, ਮੈਂ ਮਤਲਬ ਕੋਈ ਇਹੋ ਜਿਹੀ ਗੱਲ ਨਹੀਂ ਹੁਣ ਦੀ ਗੱਲ ਕਰਦਾ, ਲੋਕਾਂ ਨੂੰ ਧਾਰਮਿਕ ਤੌਰ ਤੇ ਵੰਡਣ ਦੀ ਨਾ ਇਹਨਾਂ ਦੀ ਨੀਤੀ ਹੈ, ਇੱਕ ਸਿੱਖਾਂ ਨੂੰ ਹਿੰਦੂਆਂ ਨਾਲ ਲੜਾ ਦਿਓ, ਹਿੰਦੂਆਂ ਨੂੰ ਸਿੱਖਾਂ ਨਾਲ ਲੜਾ ਦਿਓ, ਮੁਸਲਮਾਨਾਂ ਨੂੰ ਹਿੰਦੂਆਂ ਨਾਲ ਲੜਾ ਦਿਓ, ਹਿੰਦੂਆਂ ਨੂੰ ਆਦਿਵਾਸੀਆਂ ਨਾਲ ਲੜਾ ਦਿਓ, ਸੋ ਕਾਲਡ ਜਿਹੜੇ ਲੋਅਰ ਕਾਸਟ ਵਾਲੇ ਉਹਨਾਂ ਨੂੰ ਉੱਪਰਲੀਆਂ ਕਾਸਟ ਵਾਲਿਆਂ ਨਾਲ ਲੜਾ ਦਿਓ। ਇਹ ਤਾਂ ਤੁਸੀਂ ਕਿਤਾਬਾਂ ਚ ਪੜ੍ਹਦੇ ਹੁੰਦੇ ਸੀ ਨਾ, ਇਹ ਸਾਡੇ ਸਾਹਮਣੇ ਹੋ ਰਿਹਾ, ਸਾਰੀ ਜ਼ਿੰਦਗੀ ਆਈ ਨਿਕਲਦੀ ਹੈ ਦੇਖਦਿਆਂ। ਇਹ ਵਿਚਾਰ ਆਏ ਨਹੀਂ ਬਣੇ, ਬਹੁਤ ਸਾਰੇ ਲੋਕ ਕਹਿੰਦੇ ਉਹ ਜੀ ਮੈਂ ਚਰਨਜੀਤ ਬਰਾੜ ਦਾ ਕੀ, ਉਹ ਤਾਂ ਪੁੱਠੀ ਗੱਲ ਕਰਦਾ, ਇਹ ਪੁੱਠੀਆਂ ਗੱਲਾਂ ਨਹੀਂ ਹੈਗੀਆਂ, ਇਹ ਸਾਰੀ ਜ਼ਿੰਦਗੀ ਦਾ ਅੱਖੀਂ ਦੇਖਿਆ, ਅੱਖੀਂ ਮਾਵਾਂ ਦੇ ਪੁੱਤ ਮਰਦੇ ਦੇਖੇ ਨੇ, ਠੀਕ ਗੱਲ ਕਰਨ ਵਾਲਿਆਂ ਨੂੰ ਘਰਾਂ ਦੇ ਵਿੱਚੋਂ ਰਾਤ ਨੂੰ ਬੁਲਾ ਕੇ ਗੋਲੀਆਂ ਮਾਰ ਦਿੰਦੇ ਸੀ। ਆ ਮਾਸਟਰ ਸੁਰਜੀਤ ਦੋਦਰ, ਇੱਕ ਪਾਸੇ ਪੜ੍ਹਾਇਆ ਜਾਂਦਾ ਜੀ ਟੀਚਰ ਦਾ ਸਤਿਕਾਰ ਕਰੋ, ਆਹ ਕਰੋ, ਉਹ ਕਰੋ, ਲਓ ਜੀ ਰਿਟਾਇਰ ਟੀਚਰ ਦੇ ਉੱਤੇ ਹੀ ਤੁਸੀਂ ਧਾਰਾ ਲਾ ਕੇ ਉਹਨੂੰ ਅੰਦਰ ਕਰ ਦਿਓ, ਕੋਈ ਫਰਕ ਨਹੀਂ ਪੈਂਦਾ, ਕੋਈ ਫਰਕ ਨਹੀਂ ਪੈਂਦਾ ਇਸ ਗੱਲ ਨਾਲ ਨਾ, ਜਿਹੜਾ ਗੈਰ ਮਾਨਵੀ ਚਿਹਰਾ ਹਕੂਮਤ ਦਾ ਉਹੀ ਸਾਹਮਣੇ ਆਉਂਦਾ ਹੁੰਦਾ। ਮੇਰੇ ਖਿਆਲ ਕਾਲਰ ਨਾਲ ਨੇ ਸਾਡੇ, ਨਿੱਘਾ ਸਵਾਗਤ ਜੀ ਤੁਹਾਡਾ।
ਸਤਿ
ਸ੍ਰੀ ਅਕਾਲ ਜੀ।
ਮੈਂ ਕਿਹਾ ਤੁਹਾਡੇ ਵਿਚਾਰਾਂ ਨਾਲ 100% ਸਹਿਮਤ ਹੈ। ਇਹ ਜਿਹੜੇ ਤਿਆਰੀ ਲੈਣਾ ਹੈ ਨਾ, ਉਹਨਾਂ ਦੀ ਜਦੋਂ ਰੋਟੀ ਪਾਣੀ ਨੂੰ ਫਰਕ ਪੈਂਦਾ ਹੈ ਨਾ, ਉਹ ਇਹੀ ਕੰਮ ਕਰਦੇ। ਮੈਂ ਵੀ ਇੱਕ ਵਾਰੀ ਮਾੜਾ ਕਮੈਂਟ ਕਰਦਾ ਤੇ ਜੋ ਉਹਨਾਂ ਨੇ ਮਾਂ ਭੈਣ ਇੱਕ ਕੀਤੀ ਹੈ ਨਾ ਗਾਲਾਂ ਦੀ, ਪਰ ਚੁੱਪ ਭਲੀ ਹੈ।
ਆਈਆਂ ਜੀ ਆਈਆਂ।
ਔਰ ਮੈਂ ਵੀ ਸਿੱਖਿਆ, ਔਰ ਮੈਂ ਵੀ ਤੁਹਾਡੇ ਤੋਂ 10-12 ਸਾਲ ਪਹਿਲਾਂ ਇਹਨਾਂ ਚੀਜ਼ਾਂ ਨੂੰ ਬਹੁਤ ਮੰਨਦਾ ਸੀ। ਔਰ ਮੈਂ ਤੈਨੂੰ ਸਪਸ਼ਟ ਗੱਲ ਦੱਸਦਾ, ਮੈਂ ਕਹਿੰਦਾ ਵੀ ਜਿਹੜੇ ਵੀ ਚਾਹੇ ਰਮਾਇਣ ਪੜ੍ਹ ਲਓ, ਚਾਹੇ ਆ ਗੀਤਾ ਪੜ੍ਹ ਲੈਣ, ਚਾਹੇ ਗੁਰੂ ਗ੍ਰੰਥ ਸਾਹਿਬ ਪੜ੍ਹ ਲੈਣ, ਜਿਹੜਾ ਵੀ ਉਹ ਪੜ੍ਹ ਲਊਗਾ ਉਹ ਨਾਸਤਕ ਹੋਜੂਗਾ ਇਹਨਾਂ ਦੇ ਪੁਜਾਰੀ ਲਾਣੇ ਤੋਂ। ਉਹ ਸਮਝੂਗਾ ਵੀ ਬੰਦੇ ਉਹਨਾਂ ਨੇ ਕਹਿ ਕੀ ਹੈ ਤੇ ਅਸੀਂ ਕਰਦੇ ਕੀ ਰਹੇ ਹਾਂ। 100% ਪੁਜਾਰੀ ਲਾਣਾ ਜਿਹਨੇ ਉਹਦਾ ਪੂਜਾ ਦਾ ਧਾਨ ਖਾਣਾ ਹੈ, ਬਸ ਉਹ ਕੱਟੜ ਬਾਅਦ ਉਹ ਹੀ ਉਦਾਂ ਦੀਆਂ ਗੱਲਾਂ ਕਰੂਗਾ। ਜਿਹੜਾ ਪੜ੍ਹ ਲਊਗਾ ਨਾ ਤਰਕ ਦੇ ਨਾਲ, ਉਹ ਪੂਰਾ ਨਾਸਤਕ ਹੋ ਜੂਗਾ ਇਹਨਾਂ ਚੀਜ਼ਾਂ ਤੋਂ। ਉਹ ਸਮਝੂਗਾ ਵੀ ਤੇ ਕਹਿ ਕਹਿ ਕੁਛ ਰਹੇ ਗ੍ਰੰਥ, ਅਸੀਂ ਕਰ ਕੁਛ ਰਹੇ।
ਬਿਲਕੁਲ ਬਿਲਕੁਲ ਜੀ,
ਇਹ ਮੈਂ ਖੁਦ ਆਪਣੀ ਬੀਤੀ ਦੱਸਦਾ ਪਿਆ ਜੀ। ਮਾੜਾ ਜਿਹਾ ਮੈਂ ਢੰਡੀਆਂ ਵਾਲੇ ਤੇ ਜਿਦਣ ਬੰਦਾ ਮਾਰਿਆ ਨਾ, ਗਲਤ ਹੈ ਨਾ ਭਾਈ, ਤੁਸੀਂ ਜਵਾਬ ਕੇ ਦਿਖਾਓ। ਉਹਨਾਂ ਨੇ ਥੱਲੇ ਮੈਂ ਇੰਨਾ ਮਾੜਾ ਜਿਹਾ ਕਮੈਂਟ ਕੀਤਾ ਤੇ ਉਹਦੇ ਥੱਲੇ ਆ ਟਕਸਾਲੀਆਂ ਨੇ ਏਦਾਂ ਦੀਆਂ ਗੰਦੀਆਂ ਗਾਲਾਂ ਧੀ ਭੈਣ ਥੱਲੇ ਕੀਤੀ ਹੈ ਨਾ। ਉਦਣ ਦਾ ਤਾਂ ਗੁਰਦੁਆਰੇ ਆ, ਹੁਣ ਦਮਾਲੇ ਵਾਲਾ ਸਾਹਮਣੇ ਖੜਾ ਸਾਨੂੰ ਤਾਂ ਗੁੰਡਾ ਲੱਗਦਾ ਆ।
ਉਹ ਨਹੀਂ, ਚਲੋ ਆਏ ਨੀ ਆਪਾਂ ਕਿਸੇ ਬਾਰੇ, ਆਪਾਂ ਕਿਸੇ ਬਾਰੇ ਕਹਿਣਾ, ਮੈਂ ਮਾਫੀ ਚਾਹੁੰਦਾ ਦੋਸਤੋ, ਮਾਫੀ ਚਾਹੁੰਦਾ, ਮੇਰੀ ਇਹ ਤੋਂ ਵਾਜ ਗਏ ਨੇ। ਆਪਾਂ ਐ ਕਿਸੇ ਤੇ ਕਮੈਂਟ ਕਰਨਾ ਨਾ, ਬਹੁਤ ਲੋਕ ਨੇ ਉਹ ਦੇਖੋ ਅਲੱਗ ਅਲੱਗ ਬਾਣਿਆਂ ਚ ਰਹਿੰਦੇ ਨੇ, ਚੰਗੇ ਵੀ ਨੇ ਮਾੜੇ ਵੀ ਨੇ, ਆਪਾਂ ਕਿਸੇ ਤੇ
ਸਾਰੇ ਬਾਣੇ ਵਾਲਿਆਂ ਨੇ ਜੀ, ਬਾਣੇ ਵਾਲੇ ਨੇ, ਉਹਨਾਂ ਨੇ ਗਾਲਾਂ ਥੱਲੇ
ਨਹੀਂ, ਉਹ ਗਲਤ ਗੱਲ, ਉਹ ਪਰਸਨਲੀ ਆਪਾਂ ਪਰਸਨਲੀ ਉਹ ਬੰਦਾ ਹੋ ਸਕਦਾ, ਇਸ ਤਰ੍ਹਾਂ ਆਪਾਂ ਕਿਸੇ ਤੇ ਵੀਰ ਜੀ ਆਏ ਕਮੈਂਟ ਨਾ,
ਸਾਡੇ ਦੋਗਲੇ ਆ ਨਾ, ਮੂੰਹੋਂ ਕਹਿੰਦੇ ਕੁਛ ਕਰਦੇ ਲਿਖਦੇ।
ਮਿਹਰਬਾਨੀ, ਧੰਨਵਾਦ ਵੀਰ ਜੀ, ਤਾਂ ਨਹੀਂ ਆਪਾਂ ਕਿਸੇ ਤੇ ਆਏ ਕਮੈਂਟ ਨਹੀਂ ਕਰਨਾ ਚਾਹੀਦਾ ਦੋਸਤੋ, ਮੈਂ ਮਾਫੀ ਚਾਹੁੰਦਾ। ਦੇਖੋ ਅਲੱਗ ਅਲੱਗ ਵਿਊਜ਼ ਹੁੰਦੇ ਨੇ, ਆਪਾਂ ਸਾਰੇ ਵਿਊਜ਼ ਨੂੰ ਨਾ ਜਿਹੜੀ ਹੈਗੀ ਆ ਜਗ੍ਹਾ ਦੇਣੀ ਆ ਰੇਡੀਓ ਦੇ ਉੱਤੇ। ਕੋਈ ਕੋਈ ਦੇਖੋ ਕੋਈ ਢੱਡਰੀ ਵਾਲੇ ਨੂੰ ਮੰਨਦਾ, ਕੋਈ ਟਕਸਾਲੀ ਆ, ਕੋਈ ਪੁਰਾਤਨ ਵਿਸ਼ਵਾਸਾਂ ਨੂੰ ਮੰਨਦਾ, ਕੋਈ ਨਵੇਂ ਨੂੰ ਮੰਨਦਾ। ਦੇਖੋ ਡਿਸਕਸ਼ਨ ਦੇ ਲੈਵਲ ਤੇ ਡਿਸਕਸ਼ਨ ਕਰੋ, ਪਰ ਇਨਸਾਨ ਇਹੀ ਗੱਲ ਮੈਂ ਕਹਿ ਕੇ ਹਟਿਆ ਨਾ, ਤੁਹਾਡੇ ਵਿਚਾਰਾਂ ਦਾ ਵਿਰੋਧ ਹੋਊਗਾ, ਕਿਸੇ ਇਨਸਾਨ ਨਾਲ ਆਪਣਾ ਕੋਈ ਵਿਰੋਧ ਨਹੀਂ। ਵਿਚਾਰਾਂ ਦੇ ਵਿਰੋਧ ਹੀ ਮੈਂ ਗੱਲ ਕਰਨਾ। ਆ ਮੋਦੀ ਸਾਹਿਬ ਉੱਥੇ ਗਏ, ਜਲੂਸ ਕੱਢਿਆ, ਇੰਨਾ ਮੰਦਰ ਬਣਾਇਆ, ਹੁਣ ਧਾਰਮਿਕ ਗੁਰੂ ਇਹਨਾਂ ਦੇ ਵਿਰੁੱਧ ਨੇ, ਡਿਸਕਸ਼ਨ ਤਾਂ ਹੋਣੀ ਹੋਣੀ ਆ। ਜਿਹੜਾ ਬੰਦਾ ਕਹਿੰਦਾ ਵੀ ਡਿਸਕਸ਼ਨ ਨਹੀਂ ਹੋਣੀ ਚਾਹੀਦੀ ਧਰਮ ਦੇ ਵਿੱਚ, ਆਹ ਲਓ ਮੈਂ ਤੁਹਾਨੂੰ ਸ਼ੰਕਰਾਚਾਰੀਆ ਦੀ ਸਟੇਟਮੈਂਟ ਦਿਖਾ ਦਿੰਦਾ। ਮੋਦੀ ਸਾਹਿਬ ਕਹਿੰਦੇ ਉਧਰ ਪ੍ਰਾਣ ਪ੍ਰਤਿਸ਼ਠਾ ਹੋ ਗਈ, ਇੱਥੇ ਸਾਡੇ ਸਰੋਤੇ ਵੀ ਬਹੁਤ ਬਹਿਸ ਕਰਦੇ ਨੇ, ਕਰੋ ਬਹਿਸ, ਮੈਨੂੰ ਨਹੀਂ ਕੋਈ ਪ੍ਰੋਬਲਮ। ਅੱਛਾ ਉਹ ਕਹਿੰਦੇ ਜੀ ਪ੍ਰਾਣ ਪ੍ਰਤਿਸ਼ਠਾ ਮੂਰਤੀ ਦੇ ਵਿੱਚ ਜਾਨ ਪੈ ਗਈ। ਇੱਕ ਕਿਲ ਕਿਲ ਕੇ ਕਹਿ ਰਿਹਾ, ਕਹਿੰਦੇ ਭਾਰਤ ਏਕ ਮਾਤਰ ਦੇਸ਼ ਹੈ ਜੋ ਮੂਰਤੀ ਮੈਂ ਜਾਨ ਡਾਲਤਾ ਹੈ। ਇਹ ਸਟੇਟਮੈਂਟ ਹੀ ਇਟ ਸੈਲਫ, ਮਤਲਬ ਸਾਡੇ ਜਿਹੜਾ ਸਮਝਦਾ ਦਿਵਾਲੀਆਪਨ ਸਾਰੇ ਲੋਕਾਂ ਅੱਗੇ ਦਿਖਾ ਦਿੰਦੇ। ਲਓ ਜੀ ਮੈਂ ਸ਼ੰਕਰਾਚਾਰੀਆ ਜੀ ਦਿਖਾ ਦਿੰਦਾ ਜੀ, ਆਹ ਸੁਣਾ ਦਿੰਦਾ ਕੀ ਕਹਿੰਦੇ ਨੇ, ਸੁਣੋ ਸੁਣੋ ਇੱਕ ਮਿੰਟ, ਫਿਰ ਆਪਾਂ ਗੱਲ ਬਾਅਦ ਚ ਕਰਦੇ ਹਾਂ।
ਦਿਖੇਗੀ ਰਾਮ ਜੀ, ਲੇਕਿਨ ਉਸ ਮੈਂ ਅਸੁਰ ਹੋਗਾ, ਆਸੂ ਦੀ ਸ਼ਕਤੀ ਆ ਕੇ ਬੈਠ ਜਾਏਗੀ। ਪੁਰੀ ਕੇ ਸ਼ੰਕਰਾਚਾਰਿਆ ਜੀ ਮਹਾਰਾਜ ਨੇ ਵੀ ਇਹ ਬਾਤ ਬਤਾਈ ਹੈ। ਤੋ ਐਸੀ ਪਰਿਸਥਿਤੀ ਮੈਂ ਹਮ ਵਹਾਂ ਜਾਏਗੇ, ਪੂਰੇ ਦੇਸ਼ ਕਾ ਵਿਅਕਤੀ ਜਾਏਗਾ, ਵਹਾਂ ਪਰ ਫੂਲ ਫਲ ਸ਼ਰਧਾ ਭਕਤੀ ਸਭ ਚੜਾਏਗਾ, ਔਰ ਵੋ ਸਭ ਬਲ ਉਸਕੋ ਮਿਲੇਗਾ ਆਸੂਰੀ ਸ਼ਕਤੀ ਕੋ। ਤੋ ਆਸੂਰੀ ਸ਼ਕਤੀ ਕੀ ਵਿਸ਼ੇਸ਼ਤਾ ਕਿਆ ਹੈ? ਕਿ ਵੋ ਹਮਾਰੇ ਉਪਰ ਕ੍ਰਿਤਜ್ਞਤਾ ਨਹੀਂ ਦਿਖਾਏਗਾ ਕਿ ਤੁਮਨੇ ਹਮਾਰੀ ਪੂਜਾ ਕੀ, ਹਮਕੋ ਦਿਆ ਹੈ, ਵੋ ਹਮਸੇ ਲੇਤਾ ਰਹੇਗਾ, ਲੇਤਾ ਰਹੇਗਾ, ਔਰ ਜਬ ਹਮ ਨਹੀਂ ਦੇਣਾ ਸ਼ੁਰੂ ਕਰਾਂਗੇ ਚੜ ਬੈਠੇ। ਮੂਰਤੀ ਜੋ ਹੈ ਵੋ ਦਿਖੇਗੀ ਰਾਮ ਕੀ, ਲੇਕਿਨ ਉਸਮੇ ਅਸੁਰ ਹੋਗਾ, ਆਸੂਰੀ
ਸ਼ਕਤੀ ਆ ਕੇ ਬੈਠੇ। ਲਓ ਜੀ ਸ਼ੰਕਰਾਚਾਰੀਆ ਕੀ ਕਹਿੰਦੇ ਨੇ, ਮੋਦੀ ਸਾਹਿਬ ਕਹਿੰਦੇ ਨੇ ਜੀ ਰਾਮ ਜੀ ਆ ਗਏ, ਰਾਮ ਜੀ ਆ ਗਏ, ਰਾਮ ਜੀ ਆ ਗਏ ਕਹਿੰਦੇ ਨੇ ਨਾ, ਸੁਣਿਆ ਤੁਸੀਂ ਮੋਦੀ ਸਾਹਿਬ ਵੀ ਦੇਸ਼ ਆ ਜਿਹੜਾ ਅੱਗੇ ਤਰੱਕੀ, ਕਿਉਂਕਿ ਰਾਮ ਜੀ ਆ ਗਏ। ਬਸ ਹੁਣ ਉਹ ਹਿੰਦੂ ਧਰਮ ਦੇ ਨੇ ਨਾ, ਹਿੰਦੂ ਧਰਮ ਦੀਆਂ ਵੋਟਾਂ ਲੈਣੀਆਂ ਉਹਨਾਂ ਨੇ। ਅਗੇਨ ਮੈਂ ਜਿਹੜੇ ਹਿੰਦੂ ਧਰਮ ਵਾਲੇ ਲੋਕ ਨੇ, ਮੈਂ ਬੜਾ ਸਤਿਕਾਰ ਕਰਦਾ। ਮੈਂ ਵੀ ਜਿਵੇਂ ਮੈਂ ਭਾਵੇਂ ਨਾਨ ਰਿਲੀਜੀਅਸ ਹਾਂ, ਪਰ ਮੈਨੂੰ ਜਦੋਂ ਵਕਤ ਮਿਲਦਾ ਮੈਂ ਅਲੱਗ ਅਲੱਗ ਧਰਮਾਂ ਦੇ ਜਿਹੜੇ ਗ੍ਰੰਥ ਫਰੋੜਦਾ। ਜ਼ਿਆਦਾ ਟਾਈਮ ਮੈਂ ਵਿਗਿਆਨਿਕ ਜਿਹੜੀਆਂ ਕਿਤਾਬਾਂ ਨੇ ਉਹ ਪੜ੍ਹਦਾ, ਪਰ ਮੈਂ ਕਾਫੀ ਕੁਝ ਪੜ੍ਹਦਾ ਲਿਖਦਾ ਜਿੰਨਾ ਕੁ ਵੀ ਮੈਨੂੰ ਟਾਈਮ ਮਿਲਦਾ। ਬਹੁਤਾ ਨਹੀਂ, ਮੈਂ ਕੋਈ ਵਿਦਵਾਨ ਨਹੀਂ ਕਹਿ ਸਕਦਾ। ਸਾਇੰਸ ਬਾਰੇ ਮੈਂ ਜ਼ਿਆਦਾ ਪੜ੍ਹਦਾ, ਪਰ ਦੂਜਿਆਂ ਬਾਰੇ ਵੀ ਮਾੜਾ ਮੋਟਾ ਟੱਚ ਕਰਕੇ ਵੇਖ ਲੈਂਦਾ ਹੁੰਦਾ। ਪਰ ਤੁਸੀਂ ਮੇਰੀ ਗੱਲ ਤੇ ਵਿਸ਼ਵਾਸ ਕਿਉਂ ਕਰਦੇ ਹੋ? ਮੋਦੀ ਸਾਹਿਬ ਕਹਿੰਦੇ ਰਾਮ ਜੀ ਆ ਗਏ, ਰਾਮ ਜੀ ਸਥਾਪਿਤ ਕਰਤੇ ਉੱਥੇ, ਮਸਜਿਦ ਢਾ ਕੇ ਕੀਤੇ, ਇਹ ਕਾਨੂੰਨ ਸਭ ਤੋਂ ਪਹਿਲਾਂ ਜਿਹੜਾ 295 ਪਹਿਲਾਂ ਤਾਂ ਮੋਦੀ ਐਂਡ ਯੋਗੀ ਜਿਹੜਾ ਹੈਗਾ ਤੇ ਸਾਰੇ ਭਗਤ ਨੇ ਇਹਨਾਂ ਤੇ ਲੱਗਣਾ ਚਾਹੀਦਾ ਵੀ ਤੁਸੀਂ ਮਲੇਸ਼ੀਅਸ ਇੰਟੈਂਸ਼ਨ, ਤੁਸੀਂ ਇੱਕ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਓ। ਹੁਣ ਤੁਸੀਂ ਕਹਿ ਦੋਗੇ ਵੀ ਇਹ ਤਾਂ ਕੋਰਟ ਚੋਂ ਕੇਸ ਜਿੱਤੇ ਸੀ। ਭਾਈ ਕੋਰਟ ਕੌਣ ਹੁੰਦੀ ਆ? ਇਹ ਤਾਂ ਕੋਰਟ ਤੇ ਵੀ ਮੈਂ ਕਹਿੰਦਾ ਕੋਰਟ ਇਟ ਸਿਰਫ 295 ਜੱਜਾਂ ਤੇ ਲੱਗਣੀ ਚਾਹੀਦੀ, ਉਹਨਾਂ ਨੇ ਇਜਾਜ਼ਤ ਕਿਉਂ ਦਿੱਤੀ? ਅੱਛਾ ਦੂਜੀ ਗੱਲ, ਜੇ 500 ਸਾਲ ਪਹਿਲਾਂ ਭਾਈ ਮੰਦਰ ਢਾਤਾ ਸੀ, ਤੁਸੀਂ 2000 ਸਾਲ ਪਹਿਲਾਂ ਚਲੇ ਜਾਓ, ਇੱਥੇ ਬਥੇਰਾ ਕੁਛ ਢਿਆ, ਬਥੇਰਾ ਕੁਛ ਬਣਿਆ। ਇੱਥੇ ਮੁੱਢ ਕਦੀਮਾਂ ਤੋਂ ਆਈ ਨਹੀਂ ਸੀ। 3.7 ਬਿਲੀਅਨ ਈਅਰਸ ਪਹਿਲਾਂ ਨਾ ਅਰਥ, ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ, 4.5 ਬਿਲੀਅਨ ਸਾਲ ਪਹਿਲਾਂ, 4500 ਮਿਲੀਅਨ ਸਾਲ ਪਹਿਲਾਂ ਅਰਥ ਬਣੀ ਸੀਗੀ। 3.7 ਬਿਲੀਅਨ ਈਅਰਸ ਪਹਿਲਾਂ, ਯਾਨੀ 3700 ਮਿਲੀਅਨ ਸਾਲ ਪਹਿਲਾਂ ਅਰਥ ਦੁਬਾਰਾ ਮੈਲਟ ਕਰ ਗਈ ਸੀ। ਬਹੁਤ ਸਾਰੇ ਰੀਜ਼ਨ ਸੀ, ਸਾਰਾ ਕੁਝ ਤਬਾਹ ਹੋ ਗਿਆ, ਦੁਬਾਰਾ ਤੋਂ ਰੀਓਰਗੇਨਾਈਜ਼ ਹੋਈ। ਕੀ ਕੁਛ ਬਣਿਆ, ਕੀ ਨਹੀਂ ਬਣਿਆ, ਤੁਸੀਂ 500 ਸਾਲ ਪਹਿਲਾਂ ਬਣੀ, ਇਹ ਤਾਂ ਸਗੋਂ ਸਾਂਭ ਕੇ ਰੱਖੋ। ਜੇ ਬਾਬਰ ਨੇ ਧੱਕਾ ਕੀਤਾ, ਬਿਲਕੁਲ ਧੱਕਾ ਕੀਤਾ, ਉਹਨੂੰ ਸਾਂਭ ਕੇ ਰੱਖੋ ਵੀ ਆਹ ਦੇਖੋ ਆਉਣ ਵਾਲੀਆਂ ਜਨਰੇਸ਼ਨ ਦੇਖਣ ਵੀ ਬਾਬਰ ਨੇ ਐਂ ਧੱਕਾ ਕੀਤਾ ਸੀ, ਮੰਦਰ ਬਣਾ ਕੇ ਮਸਜਿਦ, ਮੰਦਰ ਢਾ ਕੇ ਮਸਜਿਦ ਬਣਾਈ ਸੀ, ਤੁਸੀਂ ਵੀ ਉਹੋ ਜਿਹਾ ਕੁਛ ਹੀ ਕਰਤਾ। ਹੁਣ ਚਲੋ ਉਸ ਗੱਲ ਨੂੰ ਪਾਸੇ ਰੱਖੋ, ਮੋਦੀ ਸਾਹਿਬ ਕਹਿੰਦੇ ਰਾਮ ਜੀ ਆ ਗਏ, ਹੁਣ ਦੇਸ਼ ਤਰੱਕੀ ਤੇ ਚੱਲੂਗਾ। ਸ਼ੰਕਰਾਚਾਰੀਆ ਜੀ ਕਹਿੰਦੇ ਇਹ ਬੁੱਤ ਆ ਜਿਹੜਾ, ਕਹਿੰਦੇ ਇਹਦੇ ਚ ਆਸੁਰੀ ਸ਼ਕਤੀਆਂ, ਜਾਣੀ ਰਾਕਸ਼ਸੀ ਬਿਰਤੀਆਂ ਵਾਲੇ, ਸਮਾਜ ਵਿਰੋਧੀ ਜਿਹੜੀਆਂ ਸ਼ਕਤੀਆਂ ਨੇ, ਕਾਲੀਆਂ ਤਾਕਤਾਂ ਨੇ, ਕਹਿੰਦੇ ਉਹਨਾਂ ਦਾ ਜ਼ੋਰ ਪੈ ਗਿਆ ਹੁਣ ਕਹਿੰਦੇ ਇਹਦੇ ਵਿੱਚ। ਮੈਂ ਨਹੀਂ ਕਹਿ ਰਿਹਾ, ਉਹ ਸ਼ੰਕਰਾਚਾਰੀਆ ਜੀ ਕਹਿ ਰਹੇ ਨੇ, ਕਹਿੰਦੇ ਉਹਨਾਂ ਦਾ ਜ਼ੋਰ ਪੈ ਗਿਆ, ਹੁਣ ਤੁਸੀਂ ਪਾਠ ਪੂਜਾ ਕਰੋਗੇ, ਕਹਿੰਦੇ ਜਿਹੜੇ ਰਾਕਸ਼ਸੀ ਆਸੁਰੀ ਸ਼ਕਤੀਆਂ ਜਿਹੜੀਆਂ, ਕਹਿੰਦੇ ਉਹ ਤੇਜ਼ ਹੋਣਗੀਆਂ, ਕਰ ਲਓ ਗੱਲ, ਇਹੋ ਜਿਹਾ ਜਲੂਸ ਆ ਇਹ ਸਾਰੇ। ਇਹ ਮੈਂ ਇੱਕ ਚ ਨਹੀਂ ਕਹਿੰਦਾ, ਇਹ ਜਿੰਨਾ ਤੁਸੀਂ ਫਰੋਲੀ ਜਾਓਗੇ ਨਾ ਇਹਨਾਂ ਨੂੰ, ਤੁਸੀਂ ਨਾਸਤਿਕ ਤਾਂ ਬਣੋਗੇ ਬਣੋਗੇ, ਤੁਸੀਂ ਤਰਕਸ਼ੀਲ ਬਣੋਗੇ, ਤੁਹਾਨੂੰ ਪਤਾ ਲੱਗੂ। ਮੈਂ ਤਾਂ ਕਹਿੰਦਾ ਫਰੋਲੋ, ਉਹ ਤੁਸੀਂ ਭਾਈ 5 ਵਜੇ ਕਿਉਂ ਉੱਠਦੇ ਹੋ, ਦੂਜਿਆਂ ਨੂੰ ਕਿਉਂ ਸੁਣਾਉਂਦੇ ਹੋ? ਤੁਸੀਂ 3 ਵਜੇ ਉੱਠ ਕੇ ਪਹਿਲਾਂ ਆਪ ਫਰੋਲੋ ਗ੍ਰੰਥਾਂ ਨੂੰ, ਤੁਹਾਨੂੰ ਪਤਾ ਲੱਗੂ ਵੀ ਤੁਸੀਂ ਪੜ੍ਹਦੇ ਕੀ ਹੋ, ਕਰਦੇ ਕੀ ਹੋ, ਸੋਚਦੇ ਕੀ ਹੋ, ਫਰੋਲ ਕੇ ਤਾਂ ਦੇਖੋ, ਨਹੀਂ ਫਰੋਲਦੇ। 90% ਜਨਤਾ ਜਿਹੜੀ ਲਾਈ ਲੱਗਾ ਲਕੀਰ ਦੇ ਫਕੀਰ ਨੇ, ਖੋਪੜਾ ਜਿਹੜਾ ਉਹਨਾਂ ਦੇ ਵਿੱਚ ਦਿਮਾਗ ਪੈ, ਉਹਨੂੰ ਵਰਤਦੇ ਨਹੀਂ ਹੈਗੇ, ਸਵਾਲ ਇਸ ਗੱਲ ਦਾ। ਤੇ 10% ਦੇ ਵਿੱਚ ਜਿਹੜੇ ਵਰਤਦੇ ਇਹਨਾਂ ਨੂੰ ਵਿਚਾਰੇ, ਉਹਨਾਂ ਨੂੰ ਤੁਸੀਂ ਡਾਂਗਾ ਮਾਰ ਮਾਰ ਕੇ ਮਾਰ ਦਿੰਦੇ ਹੋ। ਅੱਜ ਵੀ ਕਿੰਨੇ ਲੋਕ ਨੇ ਜਿਹੜੇ ਬਹੁਤ ਥੋੜੀ ਗਿਣਤੀ ਚ ਨੇ, ਪਿੰਡ ਚ ਇੱਕ ਅੱਧਾ ਹੀ ਹੁੰਦਾ, ਉਹਦਾ ਇਹੋ ਜਿਹਾ ਮਜ਼ਾਕ ਉਡਾਉਂਦੇ ਆ ਨਾ ਲੋਕ, ਉਹ ਕਹਿੰਦਾ ਮੈਂ ਪਿੰਡ ਚ ਰਹਿ ਕੇ ਕੀ ਕਰਨਾ, ਉਹ ਵਿਚਾਰਾ ਪੰਜ ਸੱਤ ਸਾਲ ਦਸ ਸਾਲ ਰਹਿੰਦਾ, ਉਹ ਕਹਿੰਦਾ ਉਹਦੇ ਤੁਰਨ ਫਿਰਨ ਤੇ ਉਹਦੇ ਉੱਠਣ ਬੈਠਣ ਤੇ ਉਹਦੀ ਗੱਲ ਕਰਨ ਤੇ ਮਜ਼ਾਕ ਬਣਾ ਬਣਾ ਕੇ ਨਾ ਉਹਦਾ, ਉਹ ਕਹਿੰਦਾ ਮੈਂ ਕਮਲਿਆਂ ਤੋਂ ਲੈਣਾ ਕੀ ਹੈ, ਮੈਂ ਆਪਦੀ ਜ਼ਿੰਦਗੀ ਉਹ ਫੇਰ ਵੀ ਵਿਚਾਰਾ ਉਹ ਫੇਰ ਵੀ ਲਿਖਦਾ ਬੋਲਦਾ, ਉਹ ਫੇਰ ਵੀ ਪਿੰਡ ਦੇ ਸਕੂਲ ਚ ਬੁੜਾ ਹੋ ਕੇ ਵੀ ਸਕੂਲ ਖੁਲਵਾ ਦਿੰਦਾ। ਤੁਹਾਡੇ ਚੋਂ ਕਿੰਨੇ ਨੇ ਜਿਹੜੇ ਤੁਸੀਂ ਪਿੰਡਾਂ ਨਾਲ ਕੁਛ ਲੈਣਾ ਦੇਣਾ ਤਾਂ ਨਹੀਂ, ਆਪਦੀ ਜ਼ਿੰਦਗੀ ਇੱਥੇ ਤੁਸੀਂ ਵੀ ਸਕੂਲ ਖਲਾਉਂਦੇ ਹੋ ਨਾ, ਸਕੂਲ ਦੇ ਵਿੱਚ ਮਾਸਟਰ ਕਿਤਾਬਾਂ ਕੰਪਿਊਟਰ ਰੂਮ ਕਿੰਨਾ ਕੁਛ ਕਰਦੇ ਹੋ ਪਿੰਡਾਂ ਚ, ਵੀ ਸਾਡੇ ਉਸ ਧਰਤੀ ਦੇ ਲੋਕ ਪੜ੍ਹ ਜਾਣ, ਇੱਥੇ ਵੀ ਆਪਾਂ ਡਿਸਕਸ਼ਨ ਕਰਦੇ ਹਾਂ ਰੋਜ਼। ਇਸ ਕਰਕੇ ਦੇਖੋ ਤੁਸੀਂ, ਮੈਂ ਜਿਹੜੇ ਪਹਿਲਾਂ ਵੀਰ ਜੀ ਬੋਲ ਕੇ ਗਏ ਨੇ, ਮੈਂ ਮਾਫ਼ੀ ਚਾਹੁੰਦਾ ਉਹ ਸ਼ਬਦਾਵਲੀ ਗਲਤ ਬੋਲ ਗਏ। ਜਿਹੜਾ ਵਿਰੋਧੀ ਬੰਦਾ ਨਾ ਦੋਸਤੋ, ਜਿਹਦਾ ਅਲੱਗ ਓਪੀਨੀਅਨ ਆ, ਉਹਨੂੰ ਸਤਿਕਾਰ ਦਿਓ, ਉਹਦੇ ਮੈਂ ਕਹਿੰਦਾ ਜੀ ਉਹਦੇ ਪੈਰੀ ਹੱਥ ਲਾਓ। ਨਿੰਦਕ ਨੂੰ ਤਾਂ ਕਹਿੰਦੇ ਆਪਦੇ ਘਰੇ ਨਾ ਤੁਸੀਂ ਬੇਸਮੈਂਟਾਂ ਕਿਰਾਏ ਤੇ ਦਿੱਤੀਆਂ ਨਾ, ਮੈਂ ਕਹਿੰਦਾ ਇੱਕ ਨਿੰਦਕ ਨੂੰ ਫ੍ਰੀ ਦੇ ਵਿੱਚ ਬੇਸਮੈਂਟ ਦੇ ਦਿਓ, ਦੇਖੋ ਤੁਹਾਡੀ ਸ਼ਖਸੀਅਤ ਨਿਖਾਰ ਹੁੰਦਾ। ਜਿਹੜਾ ਸਵੇਰੇ ਕਹੋ ਆਹ ਨਹੀਂ ਆਹ ਗਲਤ ਆ, ਤੁਸੀਂ ਸੋਚੋਗੇ ਯਾਰ ਆਹ ਗਲਤ ਆ, ਮੈਂ ਸੋਚ ਕੇ ਤਾਂ ਦੇਖ ਲਾਂ। ਉਹ ਤਾਂ ਬਿਨਾਂ ਤਨਖਾਹ ਦਿੱਤਿਆਂ ਤੁਹਾਨੂੰ ਕਰੈਕਟ ਕਰਨ ਲੱਗਿਆ ਹੋਇਆ। ਮੇਰੀ ਗੱਲ ਸੁਣੋ, ਨਿੰਦਕ ਨੂੰ ਨਾਲ ਰੱਖੋ, ਪੜ੍ਹ ਜਿਹੜਾ ਪੜ੍ਹਿਆ ਲਿਖਿਆ ਹੋਵੇ ਨਿੰਦਕ, ਜੇ ਤੁਸੀਂ ਸਮੋਸੇ ਖਾਣ ਲੱਗੋ, ਨਿੰਦਕ ਨੇ ਕਹਿਣਾ ਉਹ ਭਲਿਆ ਮਾਨਸਾ ਤੂੰ ਸਮੋਸੇ ਨਾ ਖਾ, ਤੇਰੀਆਂ ਆਰਟਰੀਜ਼ ਬੰਦ ਹੋ ਜਾਣਗੀਆਂ, ਤੁਸੀਂ ਟੇਢਾ ਟੇਢਾ ਝਾਕੋਗੇ ਵੀ ਇਹ ਮੈਨੂੰ ਨਾ ਖਾਣ ਪੀਣ ਤੋਂ ਰੋਕਦਾ। ਤੀਜੇ ਦਿਨ ਤੁਹਾਡੇ ਦਿਮਾਗ ਚ ਆਜੂਗਾ ਵੀ ਹਾਂ ਯਾਰ ਗੱਲ ਤਾਂ ਠੀਕ ਕਹਿੰਦਾ ਸੀ। ਨਿੰਦਕ ਨੂੰ ਸਮਾਜ ਦੇ ਵਿੱਚ ਨਾ ਥਾਂ ਦੇਣੀ ਚਾਹੀਦੀ ਹੈ। ਮੈਂ ਤਾਂ ਕਹਿੰਦਾ ਜਿਹੜਾ ਫੀਲਿੰਗਸ ਹਰਟ ਕਰੇ ਨਾ ਬੰਦਾ, ਉਹ ਬੰਦੇ ਚ ਟੋਲਰੈਂਸ ਆਉਂਦੀ ਹੈ। ਜੇ ਤੁਹਾਡਾ ਵਿਰੋਧੀ ਬੰਦਾ ਤੁਹਾਨੂੰ ਸਵਾਲ ਕਰਦਾ ਨਾ, ਤੁਹਾਡੇ ਚ ਟੋਲਰੈਂਸ ਆਊ, ਤੁਸੀਂ ਤਿਆਰੀ ਕਰਕੇ ਆਓਗੇ। ਅਸੀਂ ਐਵੇਂ ਨਹੀਂ ਰੇਡੀਓ ਤੇ ਬੈਠ ਜਾਂਦੇ, ਮੈਂ ਤੁਹਾਨੂੰ ਓਨੈਸਟਲੀ ਦੱਸਦਾ, ਰਾਣਾ ਜੀ ਤੋਂ ਪੁੱਛ ਲਿਓ, ਸਾਡਾ ਰਿਕਾਰਡ ਫਰੋਲ ਕੇ ਦੇਖ ਲਿਓ। ਮੈਂ ਕੋਈ ਦਾਅਵਾ ਨਹੀਂ ਕਰਦਾ ਮੈਂ ਸਮਾਜ ਸੇਵਾ ਕਰਦਾ, ਪਰ ਸਾਨੂੰ ਸਾਡਾ ਰੇਡੀਓ ਆ ਜਿਹੜਾ ਘੱਟੋ ਘੱਟ, ਮੈਨੂੰ ਨਹੀਂ ਪਤਾ ਅਸੀਂ ਐਡ ਉਡ ਮੰਗਣ ਨਹੀਂ ਜਾਂਦੇ, ਸਾਡੇ ਦੋਸਤ ਮਿੱਤਰ ਸਾਨੂੰ ਦਿੰਦੇ ਨੇ ਐਡਸ, ਤੇ ਕਈ ਵਾਰੀ ਸਾਡੇ ਦੋਸਤ ਮਿੱਤਰ ਮੂੰਹ ਵੀ ਮੋਟਾ ਕਰ ਲੈਂਦੇ, ਸਾਡੀ ਐਡ ਵੀ ਕੱਟ ਦਿੰਦੇ ਆ। ਅਸੀਂ ਕਿਹਾ ਭਾਈ ਅਸੀਂ ਤਾਂ ਉਹੀ ਕੁਛ ਬੋਲਣਾ ਜਿਹੜਾ ਕੁਛ ਸਾਡੇ ਦਿਮਾਗ ਚ ਆ, ਕਿਸੇ ਨੂੰ ਠੀਕ ਲੱਗੇ ਕਿਸੇ ਨੂੰ ਮਾੜਾ ਲੱਗੇ, ਪਰ ਸਾਡੇ ਰੇਡੀਓ ਚ ਸਾਡਾ ਰੇਡੀਓ ਪ੍ਰੋਫਿਟ ਓਰੀਐਂਟਡ ਨਹੀਂ, ਘੱਟੋ ਘੱਟ ਆ ਕੇ ਸਾਡੇ ਅਕਾਊਂਟ ਚੈੱਕ ਕਰ ਲਓ। ਹਾਂ ਠੀਕ ਹੈ, ਸਾਡੇ ਦੋਸਤ ਮਿੱਤਰ ਸਪੋਰਟ ਕਰਦੇ ਨੇ, ਸਾਡੇ ਵੀ ਬਿਜ਼ਨਸ ਚੱਲਦੇ ਨੇ, ਅਸੀਂ ਹੋਰ ਰੇਡੀਓ ਤੇ ਵੀ ਐਡ ਦਿੰਦੇ ਹਾਂ, ਇਹ ਗੱਲ ਨਹੀਂ। ਕੋਈ ਮੀਡੀਆ ਮਤਲਬ ਆਨਲਾਈਨ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬਈ ਅਸੀਂ ਰੇਡੀਓ ਕਰਨ ਲਈ ਸਿਰਫ ਰੇਡੀਓ ਕਰਦੇ ਹਾਂ, ਜਾਂ ਅਸੀਂ ਬਿਜ਼ਨਸ ਪ੍ਰਮੋਟ ਕਰਨ ਲਈ ਰੇਡੀਓ ਕਰਦੇ, ਅਸੀਂ ਇੱਕ ਅਲੱਗ ਤਰ੍ਹਾਂ ਦਾ ਓਪੀਨੀਅਨ। ਅਸੀਂ ਮੀਡੀਆ ਦੇ ਵਿੱਚ ਨਾ ਘੱਟੋ ਘੱਟ ਟੋਲਰੈਂਸ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਵੀ ਟੋਲਰੈਂਸ ਇੱਕ ਚੀਜ਼ ਹੁੰਦੀ ਆ। ਸਾਡੇ ਵਿਚਾਰ, ਮੇਰੇ ਤੇ ਰਾਣਾ ਜੀ ਦੇ ਵਿਚਾਰ ਬਹੁਤੇ ਲੋਕਾਂ ਨੂੰ ਨਹੀਂ ਮਿਲਦੇ, ਅਸੀਂ ਔਨ ਦਾ ਏਅਰ ਅਸੀਂ ਸਵੀਕਾਰ ਕਰਦੇ ਹਾਂ, ਪਰ ਸਾਨੂੰ ਇੱਕ ਵੀ ਉਦਾਹਰਣ ਦਿਖਾਓ ਵੀ ਅਸੀਂ ਵਿਰੋਧੀ ਦੀ ਇੱਥੇ ਏਅਰ ਦੇ ਉੱਤੇ ਅਸੀਂ ਕਾਲ ਕੱਟੀ। ਅਸੀਂ ਵਿਰੋਧੀ ਨੂੰ ਵੱਧ ਤੋਂ ਵੱਧ ਸਮਾਂ ਦਿੰਦੇ ਹਾਂ, ਸਾਨੂੰ ਸਿੱਖਣ ਨੂੰ ਮਿਲਦਾ, ਸਾਡੀ ਰੂਹ ਦੀ ਖੁਰਾਕ ਆ। ਸਾਡੇ ਨੂੰ ਅੱਡ ਵਿਚਾਰਾਂ ਦੀ ਗੱਲ ਕਰੋ, ਸਾਨੂੰ ਪਤਾ ਲੱਗੂਗਾ, ਸਾਡਾ ਦਿਮਾਗ ਖੁੱਲੂਗਾ। ਇੱਕ ਕਾਲਰ ਨਾਲ ਨੇ ਸਾਡੇ, ਨਿੱਘਾ ਸਵਾਗਤ ਜੀ ਤੁਹਾਡਾ। ਹਾਂਜੀ ਔਨ ਦਾ ਏਅਰ ਹੋ ਤੁਸੀਂ।
ਲੋਕ ਪੱਖੀ ਜਿਹੜੇ ਹੈਲੋ,
ਹਾਂਜੀ ਹਾਂਜੀ ਹਾਂਜੀ,
ਮਿਹਰਬਾਨੀ ਜੀ। ਅੱਛਾ ਬਰਾੜ ਸਾਹਿਬ, ਚੰਗੇ ਔਰ ਲੋਕ ਪੱਖੀ ਅਸੂਲਾਂ ਦੇ ਸਮੂਹ ਨੂੰ ਹੀ ਧਰਮ ਕਿਹਾ ਜਾਂਦਾ, ਤੁਸੀਂ ਅਸੂਲਾਂ ਦੀ ਗੱਲ ਕਰ ਰਹੇ, ਤੁਸੀਂ ਧਰਮੀ ਹੋ, ਇਹੋ ਹੀ ਧਰਮ ਹੁੰਦਾ ਆ,
ਹੋਰ
ਧਰਮ ਨਹੀਂ ਹੁੰਦੇ।
ਮੈਂ ਤਾਂ ਨਾਨ ਰਿਲੀਜੀਅਸ ਹਾਂ ਜੀ।
ਨਹੀਂ ਨਹੀਂ, ਉਹ ਗੱਲ ਹੈ ਆਪਣੇ ਕੰਮ ਨਾਲ ਇਨਸਾਫ ਕਰਨਾ, ਉਹ ਧਰਮ ਹੁੰਦਾ। ਧਰਮ ਦਾ ਮਤਲਬ ਕਿਤਾਬਾਂ ਪੜ੍ਹਨਾ ਨਹੀਂ ਹੁੰਦਾ, ਧਰਮ ਗ੍ਰੰਥ ਪੜ੍ਹਨ ਵਾਲਾ ਧਾਰਮਿਕ ਨਹੀਂ ਹੁੰਦਾ।
ਧੰਨਵਾਦ।
ਇਹ ਧਰਮ ਦੀ ਪਰਿਭਾਸ਼ਾ ਹੀ ਗਲਤ ਦੱਸੀ ਜਾ ਰਹੀ ਹੈ ਲੋਕਾਂ ਨੂੰ। ਤੇ ਹੁਣ ਗੱਲ ਇਹ ਆ ਵੀ ਇਹ ਜਿਹੜੀਆਂ ਧਾਰਾਵਾਂ ਨੇ, ਬਿਲਕੁਲ ਅੱਜ ਦੇ ਸਮੇਂ ਇਹਨਾਂ ਦੀ ਕੋਈ ਲੋੜ ਨਹੀਂ, ਇਹ ਕੱਢ ਦੇਣੀਆਂ ਚਾਹੀਦੀਆਂ ਸੰਵਿਧਾਨ ਦੇ ਵਿੱਚੋਂ। ਕੋਈ ਸਮਾਂ ਸੀ ਜਦੋਂ ਇਹ, ਹੁਣ ਵੇਲਾ ਵਿਹਾ ਚੁੱਕੀਆਂ ਨੇ। ਤੇ ਜਿੰਨੀਆਂ ਤੁਸੀਂ ਗੱਲਾਂ ਕਰੀਆਂ ਨੇ ਸਹੀ ਨੇ। ਧਾਰਮਿਕ ਗ੍ਰੰਥ ਮੈਂ ਵੀ ਤਕਰੀਬਨ ਬਹੁਤ ਪੜ੍ਹੇ ਨੇ ਸਾਰਿਆਂ ਮਜ਼ਹਬਾਂ ਦੇ, ਮੈਨੂੰ ਤਾਂ ਇੱਕ ਵੀ ਕੁਛ ਨਹੀਂ ਲੱਭਿਆ, ਮੈਨੂੰ ਤਾਂ ਵਿੱਚੋਂ ਦੇ ਇੱਕੋ ਹੀ ਗੱਲ ਬਾਰ ਰੈਪੀਟੇਸ਼ਨ ਆ, ਕੁਛ ਨਹੀਂ ਆ, ਨਥਿੰਗ। ਤੁਸੀਂ ਕਹਿੰਦੇ ਹੋ ਬਹੁਤ ਚੰਗੀਆਂ ਗੱਲਾਂ ਨੇ, ਠੀਕ ਆ ਤੁਹਾਨੂੰ ਲੱਗੀ, ਮੈਨੂੰ ਤਾਂ ਕੋਈ ਗੱਲ ਨੀ ਉਹਦੇ ਵਿੱਚ ਲੱਭੀ, ਕੱਖ ਨੀ ਹੈ।
ਪੁਰਾਣੇ ਸਮਿਆਂ ਦੀਆਂ ਗੱਲਾਂ ਨੇ ਨਾ ਵੀਰ ਜੀ,
ਜੋ ਹੈ ਉਹ ਸਾਨੂੰ ਪਹਿਲਾਂ ਹੀ ਪਤਾ ਹੈ। ਉਹ ਤਾਂ ਇੱਥੇ ਦੂਜੀ ਚੌਥੀ ਦੇ ਜਵਾਕ ਨੂੰ ਸਮਝਾ ਦਿੰਦੇ ਨੇ ਸਕੂਲ ਦੇ ਵਿੱਚ, ਉਹਨੂੰ ਐਡੇ ਰੱਟੇ ਲਾਉਣ ਦੀ ਕੋਈ ਲੋੜ ਨੀ ਹੈਗੀ। ਮਿਹਰਬਾਨੀ,
ਧੰਨਵਾਦ, ਮਿਹਰਬਾਨੀ ਮਿਹਰਬਾਨੀ, ਬਹੁਤ ਬਹੁਤ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਬਹੁਤ ਵਧੀਆ, ਧੰਨਵਾਦ ਜੀ, ਤੁਹਾਡਾ ਪ੍ਰੋਗਰਾਮ ਤਾਂ ਠੀਕ ਚੱਲ ਰਿਹਾ, ਪਰ ਸਾਨੂੰ ਰੂਟ ਕਾਜ ਲੱਭਣਾ ਚਾਹੀਦਾ ਵੀ ਧਾਰਾਵਾਂ ਲੱਗਦੀਆਂ ਕਿਉਂ ਨੇ।
ਦੱਸੋ ਦੱਸੋ,
ਇਹ ਇੱਕ ਡਿਵੈਲਪਡ ਆਰਗੇਨਾਈਜੇਸ਼ਨ ਆ, ਆਰ ਐਸ ਐਸ ਇਹਨੂੰ ਕਿਹਾ ਜਾਂਦਾ, ਜਿਹੜੀ ਕਿ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਉਹਦੀ ਬੀ ਟੀਮ ਆ, ਤੇ ਬੀਜੇਪੀ ਉਹਨਾਂ ਦੇ ਪੂਰੀਆਂ ਯੂਨੀਵਰਸਿਟੀਆਂ, ਐਗਰੀਕਲਚਰ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਤੇ ਪਟਿਆਲਾ ਯੂਨੀਵਰਸਿਟੀ ਪ੍ਰੋਫੈਸਰ ਭਰਤੀ ਕੀਤੇ ਹੋਏ ਨੇ ਚਲਾਉਣ ਦੀ ਖਾਤਰ। ਉਹ ਚਾਹੁੰਦੇ ਵੀ ਜੇ ਵੀ ਕੋਈ ਮਾੜੀ ਸਥਿਤੀ ਚਾਹੁੰਦਾ ਤਾਂ ਉਹਨੂੰ ਉੱਥੇ ਹੀ ਦੱਬ ਦਿਓ ਤਾਂ ਕਿ ਸਾਡੀ ਕਹੀ ਹੋਈ ਜਿਹੜੀ ਡਿਕਟੇਟਰਸ਼ਿਪ ਆ ਪਿੱਛੇ ਨਾ ਜਾਵੇ, ਜਾਂ ਤਾਂ ਫਿਰ ਉਨਾ ਚਿਰ ਜਿੰਨੀਆਂ ਵੀ ਪੋਜੀਟਿਵ ਪ੍ਰੋਗਰੈਸ ਆਰਗੇਨਾਈਜੇਸ਼ਨ ਅੱਡੋ ਅੱਡੀ ਗਰੁੱਪਾਂ ਚ ਵੰਡੀਆਂ ਹੋਈਆਂ, ਉਹਨਾਂ ਉਹ ਅਜੇ ਸਮਝ ਹੀ ਨਹੀਂ ਸਕੀਆਂ ਵੀ ਇਹਦੇ ਪਿੱਛੇ ਕਾਰਨ ਕੀ ਆ। ਜਿਵੇਂ ਇਹ ਜਗਰਾਓ ਦੀ ਘਟਨਾ ਹੈਗੀ ਆ, ਜਗਰਾਓ ਦੇ ਵਿੱਚ ਹੀ ਘੱਟੋ ਘੱਟ 25-30 ਆਰਗੇਨਾਈਜੇਸ਼ਨ ਵੱਖੋ ਵੱਖਰੀਆਂ ਹੋਣੀਆਂ, ਹੋ ਸਕਦਾ ਉਹਨਾਂ ਦੇ ਵਿੱਚ ਵੀ ਆਰ ਐਸ ਐਸ ਦਾ ਹੋਲਡ ਹੋਵੇ। ਤੇ ਇਹ ਤਾਂ ਫਿਰ ਸੰਤਰਾ ਉਦਾਸੀ ਕਹਿਣ ਲੱਗੇ ਸਮਾਂ ਆਊਗਾ ਦੱਸਾਂਗੇ ਅਸੀਂ ਤੁਹਾਨੂੰ ਦੇ ਦੇ ਅੱਖੀਆਂ ਵਿੱਚ ਕਿਸਾਨ ਰੋਣਾ, ਆਤਮ ਹੱਤਿਆ ਕਰਾਉਗੀ, ਕੁੱਤੇ ਹੋਏ ਹੱਥ ਸੱਚ ਕੇ ਅਸੀਂ ਸ਼ਹੀਦ ਹੋਣਾ, ਉਹਨਾਂ ਚ ਚੱਲੀ ਚੱਲੋ। ਠੀਕ ਹੈ ਜੀ,
ਧੰਨਵਾਦ ਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ। ਸ਼ਾਇਦ ਬ੍ਰੇਕ ਲੈਣੀ ਪੈਣੀ ਜੀ, ਇੱਕ ਅੱਧਾ ਜੇ ਕਮਰਸ਼ੀਅਲ ਬਾਕੀ ਆ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-795-0045
ਠੀਕ ਠਾਕ, ਤੁਸੀਂ ਸੁਣਾਓ?
ਯਾਰ ਜੀ, ਮੇਰਾ ਨਾਮ ਵੀਰਨ ਹੈ, ਵੀਰਨ ਪਟੇਲ।
ਹਾਂਜੀ ਪਟੇਲ ਜੀ,
ਖਤਮ ਕਰ ਦੂੰਗਾ। ਭਗਵਾਨ ਸਵਾਮੀਨਾਰਾਇਣ ਨੇ ਐਸਾ ਕਿਹਾ ਕਿ ਧਰਮ, ਧਰਮ ਕਾ ਇੱਕ ਸਿੰਪਲ ਸਾ ਡੈਫੀਨੇਸ਼ਨ ਬਤਾਇਆ ਕਿ ਸਦਾਚਾਰ, ਸਦਾਚਾਰ ਉਹੀ ਧਰਮ ਹੈ। ਮਤਲਬ ਇੰਗਲਿਸ਼ ਮੈਂ ਬੋਲਦੇ ਨਾ ਰਾਈਟੀਅਸਨੈਸ, ਕਿ ਬਈ ਇਹ ਗਲਤ ਹੈ, ਇਹ ਸਹੀ ਹੈ, ਇਹ ਅੱਛਾ ਹੈ, ਇਹ ਬੁਰਾ ਹੈ, ਇਹ ਚੰਗਾ ਹੈ, ਇਹ ਨਹੀਂ ਚਾਹੀਏ, ਬਸ ਉਹੀ ਧਰਮ ਹੈ। ਨਹੀਂ ਬਾਕੀ ਤੋਂ ਇਹ ਸਭ ਆਪਣੇ ਫੇਥ ਹੈ, ਜੈਸੇ ਸਿੱਖ ਹੈ, ਇਹ ਕੋਈ ਮੈਂ ਸ਼ਿਵ, ਮੈਂ ਸ਼ਿਵ ਭਗਵਾਨ ਕੋ ਮਾਨਤਾ ਹੂੰ, ਰਾਮ ਭਗਵਾਨ ਕੋ ਮਾਨਤਾ ਹੂੰ, ਮੈਂ ਅੱਲਾਹ ਕੋ ਮਾਨਤਾ ਹੂੰ, ਤੋ ਉਹ ਸਭ ਫੇਥ ਹੈ ਆਪਣਾ, ਉਹ ਚੇਂਜ ਹੁੰਦਾ ਰਹਿਤਾ ਹੈ, ਠੀਕ ਹੈ ਨਾ, ਉਹ ਕਭੀ ਵੀ ਚੇਂਜ ਹੋ ਜਾਏ। ਅੱਜ ਮੈਂ ਹਿੰਦੂ, ਕੱਲ ਹੋ ਸਕਦਾ ਮੈਂ ਕੱਲ ਮੁਸਲਮਾਨ ਹੋ ਜਾਊ, ਰਾਈਟ, ਕੋਈ ਠੀਕ ਹੈ ਕੱਲ, ਅੱਜ ਠੀਕ ਹੈ ਕੱਲ ਕ੍ਰਿਸਚਨ ਹੋ ਜਾਏ, ਉਹ ਵੀ ਹੋ ਸਕਦਾ ਹੈ, ਤੋ ਉਹ ਸਾਰੇ ਫੇਥ ਹੈ, ਉਹ ਚੇਂਜ ਹੁੰਦੇ ਰਹਿੰਦੇ। ਬਾਕੀ ਧਰਮ ਇੱਕ ਜਗ੍ਹਾ, ਸਭ ਜਗ੍ਹਾ ਪੇ ਕਾਮਨ ਹੋਤਾ ਹੈ, ਰਹਿਣਾ ਚਾਹੀਏ, ਮਤਲਬ ਕਿ ਭਾਈ ਇਹ ਸਦਾਚਾਰ ਉਹੀ ਧਰਮ ਹੈ। ਔਰ ਦੂਸਰੀ ਚੀਜ਼ ਮੈਂ ਆਪਕੋ ਇੱਕ ਸਿੰਪਲ ਐਗਜ਼ਾਮਪਲ ਵੀ ਦੇ ਸਕਤਾ ਹੂੰ ਕਿ ਜੈਸੇ ਮੰਨ ਲਓ ਆਪਕਾ ਜੋ ਰਿਲੇਸ਼ਨ ਹੋਗਾ, ਆਪਕੋ ਮਾਲੂਮ ਹੈ ਆਪਕਾ ਸਿਸਟਰ ਕੇ ਸਾਥ ਆਪਕਾ ਕੈਸਾ ਰਿਲੇਸ਼ਨ ਹੈ,
ਹਾਂ,
ਤੋ ਇਸਕਾ ਮਤਲਬ ਆਪ ਧਾਰਮਿਕ ਹੈ?
ਨਹੀਂ, ਮੈਂ ਧਾਰਮਿਕ ਨਹੀਂ ਜੀ, ਆਈ ਐਮ ਅ ਨੋਨ ਰਿਲੀਜੀਅਸ ਪਰਸਨ।
ਮੈਂ ਸਿੰਪਲ ਮੈਂ ਬੋਲਤਾ ਹੂੰ ਕਿ ਵਹੀ ਧਰਮ ਹੈ, ਬਸ ਹਮਕੋ ਮਾਲੂਮ ਹੈ ਕਿ ਇਹ ਗਲਤ ਹੈ ਜਾਂ ਸਹੀ ਹੈ, ਇਸਕੇ ਸਾਥ ਐਸਾ ਰਿਲੇਸ਼ਨ ਹੈ, ਉਸਕੇ ਸਾਥ ਐਸਾ ਰਿਲੇਸ਼ਨ ਹੈ, ਵੋ ਧਰਮ ਹੈ।
ਮੈਂ ਐਕਸਪੈਕਟ ਕਰਦਾ ਵੀ ਸਾਰੇ ਜਿਹੜੇ ਸਾਰੇ ਲੋਕ ਨੇ ਨਾ, ਧਾਰਮਿਕ, ਨਾਨ ਧਾਰਮਿਕ, ਹਿਊਮਨਿਸਟ ਹੋਣ, ਮਾਨਵਤਾਵਾਦੀ ਹੋਣ, ਇਨਸਾਨ ਨੂੰ, ਇਨਸਾਨੀਅਤ ਦੀ ਕਦਰ ਕਰਨ ਵਾਲੇ ਹੋਣ, ਬਸ ਮੇਰੀ ਇੰਟੈਂਸ਼ਨ ਤਾਂ ਇਹੀ ਹੈ। ਧੰਨਵਾਦ ਤੁਹਾਡਾ। ਜੇ ਸੱਚੀ ਮੁੱਚੀ ਆਪਾਂ ਐਵੇਂ ਸੋਚਦੇ ਹਾਂ ਨਾ ਵੀ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਨਾਨ ਰਿਲੀਜੀਅਸ, ਆਸਤਿਕ, ਨਾਸਤਿਕ, ਇਹ ਸੋਚਣ ਲੱਗੀਏ ਵੀ ਆਪਾਂ ਇੱਕ ਦੂਜੇ ਦੇ ਭਰਾ, ਬਾਕੀ ਸਾਡੇ ਅੱਡੋ ਅੱਡ ਵਿਸ਼ਵਾਸ ਨੇ, ਆਪੋ ਆਪਣੇ ਵਿਸ਼ਵਾਸ ਆ ਜਿਹੜੇ ਆਪਾਂ ਆਪਣੀ ਚਾਰਦਵਾਰੀ ਚ ਰੱਖੀਏ। ਬਿਲਕੁਲ ਜੀ, ਧੰਨਵਾਦ ਤੁਹਾਡਾ, ਮਿਹਰਬਾਨੀ। ਸਾਡਾ ਸਮਾਂ ਦੋਸਤੋ ਸਮਾਪਤ ਹੁੰਦਾ, ਮੈਂ ਬਾਰ ਬਾਰ ਬੇਨਤੀ ਕਰਦਾ ਹਾਂ ਆਪਣੇ ਕਾਲਰਸ ਨੂੰ, ਬਈ ਨਾ ਤੁਸੀਂ 2:50 ਤੋਂ ਬਾਅਦ ਕਾਲ ਨਾ ਕਰਿਆ ਕਰੋ, ਪਹਿਲਾਂ ਕਰ ਲਿਆ ਕਰੋ, 2:15, 2:30, ਠੀਕ ਹੈ। ਮੈਂ ਇਹ ਵੀ ਸਮਝਦਾ ਕਈ ਜਿਹੜੇ ਸਾਡੇ ਦੋਸਤ ਆ ਉਹਨਾਂ ਦੀਆਂ ਸ਼ਿਫਟ ਸ਼ੁਰੂ ਹੁੰਦੀਆਂ ਜਾਂ ਉਹਨਾਂ ਨੂੰ ਛੁੱਟੀ 2:30 ਹੁੰਦੀ ਹੈ, ਤੇ ਪਟੇਲ ਜੀ ਵੀ ਮੇਰਾ ਖਿਆਲ ਕਈ ਵਾਰੀ ਗੱਲ ਹੁੰਦੀ ਇਹਨਾਂ ਨਾਲ ਆਫ ਦਾ ਏਅਰ, ਇਹਨਾਂ ਨੂੰ ਵੀ ਇਹ ਵੀ 2:30 ਫ੍ਰੀ ਹੁੰਦੇ ਨੇ। ਚਲੋ ਕੋਈ ਗੱਲ ਨਹੀਂ, ਮਿਹਰਬਾਨੀ, ਧੰਨਵਾਦ ਤੁਹਾਡਾ ਬਹੁਤ ਬਹੁਤ ਜੀ, ਤੇ ਆਪਾਂ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਧੰਨਵਾਦ।
Preceding program may not necessarily be those of the owner or management of WTOR radio station.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
स्टेशन साइट की सेल शुरू हो गई है। मिल्टन डाउनटाउन में आपकी मुनफरिद खूबसूरत रिहाइश का जो शर्तिया बेहतरीन कीमत $4,90,490 से शुरू हो रही है। दो टावर से मुश्तमिल स्टेशन साइट की इमारत सेंट्रल पोडियम के जरिए इंडोर और आउटडोर सहूलतें पेश करती है। मिल्टन गो स्टेशन से मुंसलिक स्टेशन साइड मिल्टन फ्यूचर मोबिलिटी हब का संगी बुनियाद है, जो आपको बिना किसी रुकावट आपकी मंजिलों तक पहुंचाने में मददगार साबित होगा। GTA के फलते फूल से सुनहरी मुस्तकबिल में अपनी इन्वेस्टमेंट को अनलॉक कीजिए और आज ही stationside.ca पर रजिस्टर कीजिए।
The things are back.
अभी तो सफर शुरू हुआ है।
With more fashion.
ये हमेशा से मेरा ख्वाब रहा है कि दूसरी लोकेशन खोलें।
More alterations.
मैं तब्दीली चाहती हूँ।
आप क्या तब्दीली करना चाहते हैं?
सब कुछ।
And more drama that'll have you in stitches.
कम ज्यादा है?
नहीं, ज्यादा ज्यादा है।
Bollywood new season Sunday watch free on CBC Gem.
Did you know with CIBC Global Money Transfer, there are many ways to send money abroad? Like next day deposit to a bank account, same day cash pickup, or send it in minutes to eligible Visa cards or an Alipay wallet. The choice is yours with CIBC Global Money Transfer. Plus, enjoy a $0 CIBC transfer fee always. Visit CIBC.com/transfer. Conditions and CIBC foreign exchange rates apply. CIBC. Ambitions made real.
Teletime Electronics, LEDs और होम अप्लायंसेज की हॉटेस्ट और ब्रांडेड रेंज के साथ 0% फाइनेंस गारंटी ऑन लोएस्ट प्राइसेस और फ्री डिलीवरी इन GTA। तो इंतजार कैसा, अभी विजिट करें